आद जप आद सच जुगाद सच है भी सच नानक होशी भी सच ज्यों बुलाए त्यों बोले स्वामी कुदरत कर्ण हमारी साध संग नानक जस गायो जो प्रभु की अत प्यारी मूक उच्चरे शास्त्र खट पिंग गिरन चर जाए अंध लखे बदरो सुने जोकाल कृपा करा
सतनाम श्री वाहिगुरु साहिब जीव गोंड पारो पूत शीतला तावे खर बहन ओछार उड़ावे पैरो पूत शीतला तावे खर बहन ओछार उड़ावे वाहिगुरु
जी का खालसा वाहिगुरु जी की फतेह। राजान राज पानान भान देवान देव उपमा महान चार तख्त छत्र दे मालक परम सतगुरु साहेब श्री गुरु ग्रंथ साहिब जी दी पावन हजूरी विच गुरु सवारे सरदार कर्नल सुरजीत सिंह जी, सरदार रणजीत सिंह जी, सरदार हरजिंदर सिंह जी, सरदार प्यारा सिंह जी तिना दे सदे ते खुशियां विच हिस्सा लैण लई गुरु पातशाह दे पावन चरण पर्श के अपना मनुखा जन्म सफला करन लई गुरु पातशाह दे पवित्र बचन सरवण करके अपने मन दी मैल उतारन लई नाम नाल जुड़ के अपने जीवन नूं उच्चा ते सुच्चा बनाउण लई हर जा सरवण करन लई एकत्र होए गुरु रूप साध संगत जी सारे गुरमुख प्यारे माई भाई मनोबिरतियां नूं एकागर करन लई एक वार प्यार नाल आखो सतनाम श्री वाहिगुरु एक वार फिर आखो सतनाम श्री वाहिगुरु। आप जी ने नामदेव जी महाराज वालों कही हुई पावन बाणी जो गौण राग विच है उदियां पंक्तियां श्रवण कीतियां। नामदेव जी ने और सारे भगतां ने हमेशा संसार दे लोकां नूं ईश्वर नाल जोड़िया दुनियावी विचारां दे लोकां नालों उन्हां नूं निरंकार दे नाम दी वक्खरी शिक्षा दे के संसार ते चल रहे भरम जाल नूं आप सारिआं ने भगतां ने दूर कीता। अज दा इह पावन शब्द जो आप जी ने जिस दीआं पंक्तियां सुनियां ने ये भी ऐसा ही है। अज हिंदुस्तान दी धरती ते अज भी असीं इस बाणी तो दूर हां। बाणी तो दूर होण करके असी उस ही भरम जाल विच पए हां जिहदे विच कदे सदियां पहलां फसे हुए सी। हिंदुस्तान चले जाओ कोई लोग तुहानूं भूर भैरों की पूजा करदे मिलणगे, कोई देवी दे उपासक मिलणगे, कोई शिवजी दे उपासक मिलणगे। आप जिवें गुरु गोबिंद सिंह साहब ने बचन कहे कि कूर किरिया उरजो सब ही जग श्री भगवान को भेद ना पायो। ਐਸਾ ਤੁਹਾਨੂੰ ਹਿੰਦੁਸਤਾਨ ਦੀ ਧਰਤੀ ਤੇ ਅੱਜ ਵੀ ਮਿਲੇਗਾ। ਸਾਡੀ ਇੱਕ ਬਦਨਸੀਬੀ ਹੈ ਕਿ ਇਹ ਜੋ ਪਵਿੱਤਰ ਬਾਣੀ ਹੈ ਇਸ ਨੂੰ ਅਸੀਂ ਸੰਸਾਰ ਦੇ ਲੋਕਾਂ ਦੀਆਂ ਜਾਂ ਇਹ ਵੀ ਕਹਿ ਲਈਏ ਆਪਾਂ ਕਿ ਸਿੱਖੀ ਦੀਆਂ ਜੜਾਂ ਤੱਕ ਇਹਦਾ ਜਿਹੜਾ ਸਿਧਾਂਤ ਹੈ ਉਹਨੂੰ ਅਸੀਂ ਨਹੀਂ ਪਹੁੰਚਾ ਸਕੇ। ਇਹ ਸਾਡੀ ਬਦਨਸੀਬੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਗੁਰੂ ਗ੍ਰੰਥ ਸਾਹਿਬ ਅੱਗੇ ਭੇਟਾ ਚੜਾਣੀਆਂ, ਅਰਦਾਸਾਂ ਕਰਨੀਆਂ, ਬਾਣੀ ਪੜ੍ਹ ਲੈਣੀ, ਇਹ ਗੱਲ ਹੋਰ ਹੈ। ਪਰ ਸਿੱਖੀ ਦੇ ਸਿਧਾਂਤ ਨੂੰ ਸਮਝ ਕੇ ਗੁਰਸਿੱਖ ਹੁੰਦਿਆਂ ਹੋਇਆਂ ਉਹਨੂੰ ਆਪਣੇ ਜੀਵਨ ਵਿਚ ਲਾਗੂ ਕਰ ਲੈਣਾ ਗੱਲ ਹੋਰ ਹੈ। ਹੁਣ ਆਪ ਜੀ ਜਦੋਂ ਇਸ ਸ਼ਬਦ ਨੂੰ ਪੜੋਗੇ ਤਾਂ ਕਈ ਐਸੇ ਐਸੇ ਬਜ਼ੁਰਗ ਮਿਲਦੇ ਕਿਉਂ, ਮੈਂ ਪਿਛਲੇ ਸਮੇਂ ਵਿਚ 20-22 ਪਿੰਡਾਂ ਦਾ ਪ੍ਰੋਗਰਾਮ ਕਰਿਆ, ਉਹਨਾਂ ਲੋਕਾਂ ਨੇ ਮੈਨੂੰ ਕਈ ਐਸੇ ਵੀ ਜਿਹੜੇ ਹੋਰ ਮਤਾਂ ਨਾਲ ਸੰਬੰਧਿਤ ਸਾਨੂੰ ਮਿਲੇ, ਪਰ ਉਹਨਾਂ ਨੇ ਐਸੇ ਸ਼ਬਦ ਵੀ ਕਹਿ ਕੇ ਸਾਨੂੰ 30-30 ਸਾਲ ਹੋ ਗਏ ਉਹਨਾਂ ਲੋਕਾਂ ਨਾਲ ਲੱਗਿਆ ਨੂੰ, ਤੇ ਸਾਨੂੰ ਅੱਜ ਤਾਈਂ ਇਹ ਨਹੀਂ ਪਤਾ ਕਿ ਬਾਣੀ ਵਿਚ ਇੰਨਾ ਕੁਝ ਲਿਖਿਆ ਹੈ। ਅਸੀਂ ਜਦੋਂ ਇਸ ਬਾਣੀ ਨੂੰ ਸਮਝਾਂਗੇ ਉਹਦੇ ਤੇ ਚੱਲਾਂਗੇ ਗੱਲ ਉਦੋਂ ਬਣੇਗੀ। ਉਨੀ ਦੇਰ ਤੱਕ ਗੱਲ ਨਹੀਂ ਬਣਨੀ ਜਿੰਨੀ ਦੇਰ ਤੱਕ ਅਸੀਂ ਬਾਣੀ ਨੂੰ ਸਮਝ ਕੇ ਬਾਣੀ ਦੀ ਵਿਚਾਰ ਤੇ ਨਹੀਂ ਚੱਲਦੇ। ਗੁਰੂ ਸਾਹਿਬ ਜੀ ਨੇ ਐਸੇ ਬਚਨ ਬਾਣੀ ਚ ਕਹਿਣ ਕਿ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨੀ ਦੇਰ ਸ਼ਬਦ ਦੀ ਵਿਚਾਰ ਵਿਚ ਨਹੀਂ ਪਏਗਾ, ਫਿਰ ਸ਼ਬਦ ਦੀ ਵਿਚਾਰ ਵਿਚ ਵੀ ਜੇ ਮੈਂ ਵਿਚਾਰ ਕਰਾਂ ਵਿਚਾਰ ਹੋਰ ਨੇ, ਕੋਈ ਹੋਰ ਵਿਚਾਰ ਕਰੇ ਵਿਚਾਰ ਹੋਰ ਨੇ, ਤੀਜਾ ਕਰੇ ਵਿਚਾਰ ਹੋਰ ਨੇ, ਉਹ ਸ਼ਬਦ ਦੇ ਭੇਦ ਨੂੰ ਸਮਝਣ ਲਈ ਵੀ ਸਾਨੂੰ ਸਿਮਰਨ ਨਾਲ ਜੁੜਨਾ ਪਏਗਾ। ਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਕਿ ਸ਼ਬਦ ਭੇਦ ਕਿਆ ਜਾਣੇ ਕਾਚਾ, ਜਿਹੜਾ ਕੱਚਾ ਵਿਅਕਤੀ ਹੈ, ਜਿਸ ਦੀ ਸੋਚ ਕੱਚੀ ਹੈ, ਜਿਸ ਦੇ ਵਿਚਾਰ ਕੱਚੇ ਨੇ, ਜਿਸ ਦਾ ਮਨ ਡਾਵਾਂ ਡੋਲ ਹੈ, ਉਹ ਗੁਰੂ ਦੇ ਸ਼ਬਦ ਦੇ ਵਿਚਾਰ ਸੁਣ ਤਾਂ ਸਕਦਾ ਹੈ ਪਰ ਉਹਦਾ ਮਨ ਡਾਵਾਂ ਡੋਲ ਰਹੇਗਾ, ਕਿਉਂਕਿ ਮੈਂ ਆਇਆ ਇੱਕ ਸ਼ਬਦ ਦੀ ਕਥਾ ਮੈਂ ਕੀਤੀ, ਮੈਂ ਹੋਰ ਵਿਚਾਰ ਦੱਸੇ, ਇੱਕ ਦੂਜਾ ਆਇਆ ਉਸਨੇ ਕਥਾ ਕੀਤੀ ਉਹਨੇ ਹੋਰ ਦੱਸੇ, ਤੀਜਾ ਆਇਆ ਉਹਨੇ ਹੋਰ ਦੱਸੇ, 10-20 ਤੋਂ ਜਦੋਂ ਇੱਕ ਹੀ ਵਿਅਕਤੀ ਨੇ ਸੁਣਿਆ ਉਹਨਾਂ ਦੇ ਆਪਸ ਵਿਚ ਦੀ ਵਿਚਾਰ ਤਾਲਮੇਲ ਨਹੀਂ ਖਾਂਦੇ ਤੇ ਉਹ ਵਿਅਕਤੀ ਸੁਣਨ ਵਾਲਾ ਵੀ ਦੁਬਿਧਾ ਵਿਚ ਪੈ ਗਿਆ ਕਿ ਇੱਕ ਨੇ ਹੋਰ ਗੱਲ ਕਹੀ, ਦੂਸਰੇ ਨੇ ਹੋਰ ਕਹੀ, ਤੀਸਰੇ ਨੇ ਹੋਰ ਕਹੀ, ਆਖਰ ਗੱਲ ਕੀ ਹੈ। ਤਾਂ ਸ਼ਬਦ ਦੇ ਭੇਦ ਨੂੰ ਸਮਝਣ ਲਈ ਸਾਨੂੰ ਧਿਆਨ ਮਗਨ ਹੋਣਾ ਪਏਗਾ, ਸਿਮਰਨ ਵਿਚ ਜਾਣਾ ਪਏਗਾ। ਸਿਮਰਨ ਤੋਂ ਅਸੀਂ ਲੋਕ ਸੈਂਕੜੇ ਕੁਆਂ ਦੂਰ ਚਲੇ ਗਏ। ਅੱਜ ਸਾਡੇ ਪਾਸ, ਮੈਨੂੰ ਮਾਫ ਕਰਿਓ, ਸਿਮਰਨ ਨਹੀਂ ਹੈ। ਬਾਣੀ ਅਸੀਂ ਪੜ੍ਹਦੇ, ਬੜੀ ਇਮਾਨਦਾਰੀ ਨਾਲ ਪੜ੍ਹਦੇ, ਪਰ ਕਦੇ ਅਸੀਂ ਐਸਾ ਨਹੀਂ ਕਿ ਇੱਕ ਘੰਟਾ ਉੱਠ ਕੇ ਜਾਂ ਅੱਧਾ ਘੰਟਾ ਜਾਂ 15 ਮਿੰਟ ਜਾਂ 20 ਮਿੰਟ ਆਪ ਆਪਣੇ ਧਿਆਨ ਵਿਚ ਜੁੜੀਏ, ਆਪਣੇ ਪਰਿਵਾਰ ਨੂੰ ਕਹੀਏ ਵੀ ਰੱਬ ਦਾ ਸਿਮਰਨ ਕਰੋ। ਬੇਸ਼ੱਕ ਅਸੀਂ ਪੜ੍ਹੀ ਜਾਂਦੇ ਹਾਂ ਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਮੂਚਾ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕਾ ਸਿਮਰਨ ਸਭ ਕੇ ਸੁਝੈ, ਪਰ ਉਹ ਸਿਮਰਨ ਸਾਡੇ ਪਾਸ ਹੈ ਨਹੀਂ। ਜਿੰਨੀ ਦੇਰ ਸਿਮਰਨ ਵਿਚ ਉਤਰਦੇ ਨਹੀਂ ਉਨੀ ਦੇਰ ਤੱਕ ਗੁਰੂ ਦੀ ਗੱਲ ਸਾਡੇ ਸਮਝ ਵਿਚ ਨਹੀਂ ਆਉਂਦੀ ਕਿ ਅੱਜ ਇਹ ਜਿਹੜਾ ਸਾਡਾ ਮਨ ਹੈ ਇਹਦੀ ਜਿਹੜਾ ਝੁਕਾਓ ਹੈ ਉਹ ਸੰਸਾਰ ਵੱਲ ਜ਼ਿਆਦਾ। ਜਦੋਂ ਸਿਮਰਨ ਕਰਾਂਗੇ ਧਿਆਨ ਝੁਕਾਓ ਗੁਰੂ ਵੱਲ ਹੋਏਗਾ, ਨਿਰੰਕਾਰ ਵੱਲ ਹੋਏਗਾ। ਜਦੋਂ ਝੁਕਾਓ ਨਿਰੰਕਾਰ ਵੱਲ ਹੋਏਗਾ ਫਿਰ ਗੁਰੂ ਦੀ ਗੱਲ ਸਮਝਣ ਦਾ ਯਤਨ ਕਰੇਗਾ। ਜਦੋਂ ਗੁਰੂ ਦੀ ਗੱਲ ਸਮਝੇਗਾ ਉਹ ਮਨ ਵਿਚ ਬੈਠ ਜਾਏਗੀ, ਉਹਦੇ ਮੁਤਾਬਕ ਆਪਣਾ ਜੀਵਨ ਨੂੰ ਚਲਾਏਗਾ। ਤਾਂ ਨਾਮਦੇਵ ਜੀ ਮਹਾਰਾਜ ਨੇ ਇਸ ਸ਼ਬਦ ਵਿਚ ਜਿਹੜੇ ਬਚਨ ਕਹੇ ਨੇ, ਆਪ ਜੀ ਨੇ ਸਰਵਣ ਕੀਤੇ ਨੇ, ਭੈਰੋ ਭੂਤ ਸੀਤਲਾ ਧਾਵੈ। ਇੱਥੇ ਆਪ ਜੀ ਨਾਮ ਦੀ ਗੱਲ ਕਰਨਗੇ, ਇਸੇ ਪਵਿੱਤਰ ਸ਼ਬਦ ਵਿਚ ਈਸ਼ਵਰ ਦੇ ਨਾਮ ਦੀ ਗੱਲ ਕਰਨਗੇ। ਪਹਿਲਾਂ ਉਹਨਾਂ ਲੋਕਾਂ ਨੂੰ ਜਿਹੜੇ ਭਰਮ ਜਾਲ ਵਿਚ ਫਸ ਕੇ ਭੈਰੋਂ ਦੀ ਪੂਜਾ ਕਰਦੇ, ਭੂਤਾਂ ਨੂੰ ਮੰਨਦੇ ਨੇ ਲੋਕ ਇੰਡੀਆ ਵਿਚ ਚਲੇ ਜਾ, ਤੁਹਾਨੂੰ ਮੜੀਆਂ ਨੂੰ ਪਾਣੀ ਪਾਉਂਦੇ ਤਾਂ ਮਿਲ ਜਾਣਗੇ, ਪਰ ਗੁਰਦੁਆਰੇ ਆਇਆ ਬਹੁਤ ਘੱਟ ਮਿਲੇਗਾ ਕੋਈ ਵਿਅਕਤੀ, ਤੁਹਾਨੂੰ ਐਸੇ ਤਾਂ ਮਿਲ ਜਾਣਗੇ। ਮਿੱਟੀ ਦੀ ਢੇਰੀ ਬਣਾਈ ਹੈ, ਮਿੱਟੀ ਨੂੰ ਕਹਿੰਦੇ ਸਾਡੇ ਜਠੇਰੇ, ਪਰ ਤੁਹਾਨੂੰ ਰੱਬ ਦਾ ਨਾਮ ਜਪਦਾ ਕੋਈ ਵਿਰਲਾ ਵਿਅਕਤੀ ਮਿਲੇਗਾ। ਤੋ ਆਪ ਜੀ ਪਾਵਨ ਬਾਣੀ ਵਿਚ ਜ਼ਿਕਰ ਕਰਦੇ ਨੇ ਕਿ ਭੈਰੋ ਭੂਤ ਸੀਤਲਾ ਧਾਵੈ। ਜਿਹੜਾ ਕੋਈ ਵਿਅਕਤੀ ਇਨ੍ਹਾਂ ਲੋਕਾਂ ਦੀ ਪੂਜਾ ਕਰਨ ਵੱਲ ਧਾਵੈ ਦੌੜਦਾ ਹੈ, ਜਿਸ ਦਾ ਮਨ ਇਨ੍ਹਾਂ ਤੇ ਮੰਨਿਆ ਕਿ ਮੈਂ ਭੂਤਾਂ ਨੂੰ ਮੰਨਣਾ, ਮੈਂ ਭੈਰੋ ਨੂੰ ਮੰਨਣਾ, ਮੈਂ ਸੀਤਲਾ ਨੂੰ ਮੰਨਣਾ, ਆਪ ਕਹਿੰਦੇ ਕੀ ਨੇ? ਅਗਲੀ ਪੰਕਤੀ ਚ ਸਰਵਣ ਕਰੋ।
ਓ ਤੋਏ ਕਰਮਈਆ ਖਰ ਬਹਨ ਓਛਾਰ ਉਡਾਵੈ।
ਇਹ ਨਿਯਮ ਹੈ ਕਿ ਜਿਸ ਦੀ ਤੁਸੀਂ ਉਪਾਸਨਾ ਕਰਦੇ ਹੋ, ਫਰਜ਼ ਕਰੋ ਤੁਸੀਂ ਭੈਰੋਂ ਦੀ ਉਪਾਸਨਾ ਕਰਦੇ ਹੋ, ਪੈਰੋਂ ਦੀ ਉਪਾਸਨਾ ਕਰਦਿਆਂ ਕਰਦਿਆਂ ਜੇ ਤਾਂ ਤੁਹਾਡੀ ਉਪਾਸਨਾ ਪੂਜਾ ਪੂਰੀ ਹੋ ਗਈ ਤੇ ਪੈਰੋਂ ਹੋ ਗਿਆ ਤੁਹਾਡੇ ਤੇ ਪ੍ਰਸੰਨ, ਫਿਰ ਤਾਂ ਤੁਸੀਂ ਪੈਰੋਂ ਵਿੱਚ ਲੀਨ ਬਣ ਹੋ ਜਾਓਗੇ। ਜੇ ਉਹ ਪ੍ਰਸੰਨ ਨਾ ਹੋਇਆ ਤਾਂ ਫਿਰ ਜਿਹੜਾ ਪੈਰੋਂ ਦਾ ਵਾਹਨ ਹੈ ਉਹ ਕੁੱਤਾ ਮੰਨਿਆ ਸਿਆਣੇ ਪੁਰਸ਼ਾਂ, ਫਿਰ ਕੁੱਤੇ ਦੀ ਜੂਨ ਵਿੱਚ ਆਉਣਾ ਪਏਗਾ, ਕੁੱਤਾ ਬਣੋਗੇ। ਇਹ ਵੀ ਭੂਤਾਂ ਦਾ ਹੈ, ਭੂਤ ਤਾਂ ਸੰਸਾਰ ਤੇ ਜਿਹੜੇ ਨਾਮ ਨਹੀਂ ਜਪਦੇ, ਬਾਣੀ ਕਹਿੰਦੀ ਭੂਤ ਹੈ ਜਾਂ ਕਰ ਸਾਧਨ ਸੇਵੀ ਹੈ, ਹਰ ਕੀ ਸੇਵਾ ਨਾ ਹੈ ਤੇ ਘਰ ਮਰਾਠ ਸਾਰਖੇ ਭੂਤ ਬਸਾ ਤਿੰਨ ਮਾਹ। ਸੀਤਲਾ ਦੇ ਪੁਜਾਰੀ ਲੋਕ ਜੇ ਤਾਂ ਸੀਤਲਾ ਦੀ ਪੂਜਾ ਕਰਦੇ ਕਰਦੇ ਉਹਨੂੰ ਪ੍ਰਸੰਨ ਕਰ ਪਾਏ ਫਿਰ ਤਾਂ ਉਹਦੇ ਵਿੱਚ ਹੋ ਜਾਣਗੇ ਲੀਨ, ਤੇ ਜੇ ਨਾ ਪ੍ਰਸੰਨ ਕਰ ਪਾਏ ਤੇ ਫਿਰ ਸੀਤਲਾ ਦਾ ਵਾਹਨ ਹੈ ਖੋਤਾ, ਗਧੇ ਬਣਨਗੇ। ਤੇ ਗਧਾ ਜਦੋਂ ਦੌੜਦਾ ਧੂੜ ਉੱਡਦੀ ਹੈ, ਖਰ ਵਾਹਨ ਉਹ ਛਾਰ ਉਡਾਵੇ। ਈਸ਼ਵਰ ਦੀ ਪ੍ਰਾਪਤੀ ਤੋਂ ਬਿਨਾਂ ਜੀਵਾਂ ਦੇ ਜਿਹੜੇ ਹੋਰਨਾਂ ਥਾਵਾਂ ਤੇ ਜੁੜਦੇ ਨੇ ਇਹ ਹਾਲ ਹੁੰਦੇ ਨੇ ਬਾਣੀ ਕਹਿੰਦੀ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ, ਭਾਈ ਮੈਂ ਤਾਂ ਇੱਕ ਰਾਮ ਦਾ ਨਾਮ ਹੀ ਲੈਂਦਾ ਹਾਂ, ਨਾਮਦੇਵ ਜੀ ਕਹਿੰਦੇ ਨੇ, ਮੈਂ ਕਿਸੇ ਹੋਰ ਨੂੰ ਨਹੀਂ ਜਪਦਾ।
ਆਨ ਦੇ ਬਦਲਾਵਨ ਦੇ
ਹੋਰ ਜਿੰਨੇ ਦੇਵੀ ਦੇਵਤੇ ਨੇ ਮੈਂ ਉਹਨਾਂ ਦੇ ਬਦਲੇ ਰਾਮ ਨੂੰ ਛੱਡਣ ਲਈ ਤਿਆਰ ਨਹੀਂ ਹਾਂ। ਮੈਂ ਰਾਮ ਦਾ ਨਾਮ ਜਪਦਾ ਤੇ ਮੈਂ ਉਹਨਾਂ ਦੇਵਤਿਆਂ ਦੇ ਨਾਮ ਪਿੱਛੇ ਤੁਹਾਨੂੰ ਰਾਮ ਦਾ ਨਾਮ ਕਹਿਣ ਲਈ ਨਹੀਂ ਕਹਿੰਦਾ, ਦੇਵਤਿਆਂ ਨੂੰ ਮੈਂ ਛੱਡ ਦਿੱਤਾ। ਮੈਂ ਤੁਹਾਨੂੰ ਵੀ ਇਹ ਕਹਿਣਾ ਤੁਸੀਂ ਰਾਮ ਦਾ ਨਾਮ ਕਹੋ, ਪਰ ਜੇ ਤੁਸੀਂ ਮੈਨੂੰ ਕਹੋ ਕਿ ਤੁਸੀਂ ਰਾਮ ਦਾ ਨਾਮ ਛੱਡ ਕੇ ਦੇਵਤਿਆਂ ਦੇ ਨਾਮ ਲਓ ਤੇ ਕਹਿੰਦੇ ਆਨ ਦੇਵ ਬਦਲਾਵਨ ਦੇ ਹੋ, ਮੈਂ ਬਦਲਦਾ ਨਹੀਂ, ਮੈਂ ਤਾਂ ਰਾਮ ਦਾ ਨਾਮ ਹੀ ਜਪਾਂਗਾ, ਐਸੇ ਆਪ ਬਚਨ ਕਰ ਰਹੇ ਹਨ।
ਸਿਵ ਸਿਵ ਕਰਤੇ ਜੋ ਨਰ ਧਿਆਵੈ,
ਜੋ ਸ਼ਿਵ ਜੀ ਦੇ ਉਪਾਸਕ ਨੇ ਮਹਾਦੇਵ ਨੂੰ ਪੂਜਦੇ ਨੇ, ਜੇ ਤਾਂ ਹੋ ਗਏ ਉਹਨੂੰ ਪ੍ਰਸੰਨ ਕਰ ਲਿਆ ਤੇ ਉਹਦੇ ਵਿੱਚ ਹੋ ਜਾਣਗੇ ਲੀਨ, ਤੇ ਨਹੀਂ ਤਾਂ ਫਿਰ ਸ਼ਿਵ ਜੀ ਦਾ ਜਿਹੜਾ ਵਾਹਨ ਹੈ। ਅਗਲੀ ਪੰਕਤੀ ਚ ਕਹਿੰਦੇ
ਬਰਦ ਚੜੇ ਡੋਰੂ ਡਮਕਾਵੈ,
ਕਹਿੰਦੇ ਉਹ ਬਰਦ ਬਣਗੇ ਤੇ ਉਹਨਾਂ ਦੇ ਉੱਤੇ ਸਵਾਰੀ ਕਰਨ ਵਾਲੇ ਲੋਕ ਹੱਥ ਵਿੱਚ ਡੋਰੂ ਲੈ ਕੇ ਉਹਨਾਂ ਤੇ ਬੈਠ ਬੈਠ ਕੇ ਡੋਰੂ ਵਜਾ ਵਜਾ ਕੇ ਲੋਕਾਂ ਦੇ ਘਰਾਂ ਅੱਗੇ ਜਾ ਕੇ ਮੰਗਣਗੇ, ਉਹ ਬਾਲਣ ਦੀ ਜੂਨ ਵਿੱਚ ਪੈਣਗੇ। ਨਾਮਦੇਵ ਜੀ ਕਹਿੰਦੇ ਹਨ
ਮਹਾਮਾਈ ਕੀ ਪੂਜਾ ਕਰਾ,
ਜਿਹੜੇ ਮਹਾਮਾਈ ਸ਼ਕਤੀ ਦੇ ਉਪਾਸਕ ਨੇ ਜੇ ਤਾਂ ਹੋ ਗਈ ਸ਼ਕਤੀ ਪ੍ਰਸੰਨ ਤਾਂ ਉਹਦੇ ਵਿੱਚ ਲੀਨ ਹੋ ਜਾਣਗੇ, ਤੇ ਜੇ ਉਹ ਪ੍ਰਸੰਨ ਨਾ ਹੋਈ ਤਾਂ ਫਿਰ ਉਹਨਾਂ ਦੀ ਜਿਹੜੀ ਦਸ਼ਾ ਹੋਏਗੀ। ਅਗਲੀ ਪੰਕਤੀ ਚ ਕਹਿੰਦੇ ਨੇ
ਨਰਸ ਨਾਰ ਹੋਇਓ ਤਰਾ,
ਕਹਿੰਦੇ ਫਿਰ ਉਹ ਪੁਰਖ ਨਹੀਂ ਰਹਿਣਗੇ ਬਲਕਿ ਔਰਤ ਦਾ ਜਨਮ ਉਹਨਾਂ ਨੂੰ ਮਿਲੇਗਾ।
ਤੂੰ ਕਹੀਆ ਤੇ ਆਦ ਭਵਾਨੀ,
ਕਹਿੰਦੇ ਇਹ ਜਿਹੜੀ ਦੇਵੀ ਹੈ ਮੈਂ ਇਸ ਨੂੰ ਪੂਜ ਕੇ ਵੇਖਿਆ, ਮੈਨੂੰ ਇਹ ਕਹਿੰਦੀ ਸੀ ਕਿ ਮੈਂ ਆਦ ਭਵਾਨੀ ਹਾਂ, ਸ਼ਕਤੀ ਹਾਂ। ਸੰਸਾਰ ਦੇ ਲੋਕ ਇਹਨੂੰ ਸ਼ਕਤੀ ਜਾਣ ਕੇ ਪੂਜਦੇ ਨੇ, ਪਰ ਨਾਮਦੇਵ ਜੀ ਅੱਗੇ ਗੱਲ ਕਲੀਅਰ ਕਰਦੇ ਹਨ
ਮੁਕਤ ਕੀ ਬਰਿਆ ਕਹਾਂ ਛਪਾਨੀ,
ਕਹਿੰਦੇ ਇਹ ਮੁਕਤੀ ਦੇਣ ਦੀ ਵਾਰੀ ਕਿੱਥੇ ਛਿਪ ਗਈ, ਜਦੋਂ ਮੈਂ ਇਹਨੂੰ ਕਿਹਾ ਮੈਨੂੰ ਮੁਕਤੀ ਚਾਹੀਦੀ ਹੈ ਤੇ ਮੈਨੂੰ ਕਹਿੰਦੀ ਮੁਕਤੀ ਤੈਨੂੰ ਮੈਂ ਨਹੀਂ ਦੇ ਸਕਦੀ, ਮੈਂ ਤੈਨੂੰ ਪਦਾਰਥ ਦੇ ਸਕਦੀ ਹਾਂ ਉਹਨਾਂ ਨੂੰ ਤੂੰ ਭੋਗ ਸਕਦਾ, ਮੈਂ ਤੈਨੂੰ ਮਾਇਆ ਦੇ ਸਕਦੀ ਹਾਂ ਤੇਰਾ ਨਾਮਣਾ ਕਰਾ ਸਕਦੀ, ਪਰ ਮੈਂ ਮੁਕਤੀ ਨਹੀਂ ਦੇ ਸਕਦੀ। ਜਦੋਂ ਮੈਂ ਇਸ ਤੋਂ ਮੰਗ ਕਰੀ ਕਿ ਮੈਂ ਤਾਂ ਤੇਰੀ ਪੂਜਾ ਮੁਕਤੀ ਲਈ ਕਰਦਾ, ਇਹਨੇ ਮੈਨੂੰ ਕਿਹਾ ਕਿ ਜਾ ਕੋਈ ਰੱਬ ਦਾ ਪਿਆਰਾ ਆਏਗਾ ਤੈਨੂੰ ਮੁਕਤੀ ਦਾ ਉਪਦੇਸ਼ ਦੇਗਾ, ਫਿਰ ਮੇਰੇ ਤੇ ਕਿਰਪਾ ਕਰੀ ਮੇਰੇ ਗੁਰੂ ਨੇ ਤੇ ਮੈਨੂੰ ਮੁਕਤੀ ਦਾ ਉਪਦੇਸ਼ ਨਾ ਰਾਮ ਦਾ ਨਾਮ ਦਿੱਤਾ ਕਿ ਤੂੰ ਇਸ ਦਾ ਸਿਮਰਨ ਕਰਨਾ ਤਾਂ ਮੁਕਤ ਹੋਵੇਗਾ, ਪਰ ਇਹ ਆਦ ਭਵਾਨੀ ਜਦੋਂ ਮੁਕਤ ਦੇਣ ਦੀ ਵਾਰੀ ਆਈ ਤੇ ਛਿਪ ਗਈ, ਕਿੱਥੇ ਛਿਪ ਗਈ ਮੈਨੂੰ ਕੋਈ ਪਤਾ ਨਹੀਂ। ਅਗਲੀ ਪੰਕਤੀ ਚ ਆਪ ਕਹਿੰਦੇ ਹਨ
ਗੁਰਮਤ ਰਾਮ ਨਾਮ ਗਹੁ ਮੀਤਾ,
ਕਹਿੰਦੇ ਹੈ ਮਿੱਤਰਾ ਗੁਰੂ ਦੀ ਮਤ ਲੈ ਤੇ ਰਾਮ ਦੇ ਨਾਮ ਨੂੰ ਗਹੁ ਪਕੜ ਲੈਣਾ ਕਰ, ਰਾਮ ਦਾ ਲੜ ਕਦੇ ਨਾ ਛੱਡ ਫੜੀ ਰੱਖ, ਦੁੱਖ ਵਿੱਚ ਉਹ ਤੇਰੇ ਨਾਲ ਹੈ, ਸੁੱਖ ਵਿੱਚ ਤੇਰੇ ਨਾਲ ਹੈ, ਐਸੇ ਬਚਨ ਬਾਣੀ ਨੇ ਕਹੇ ਨਾ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ, ਉਹ ਤੁਹਾਡੇ ਤੇ ਜਿਹੜਾ ਭੈੜਾ ਸਮਾਂ ਆਉਂਦਾ ਉਹਨੂੰ ਦੂਰ ਕਰਨ ਵਾਲਾ ਹੈ, ਕਿਉਂਕਿ ਉਹ ਦਿਆਲ ਸਰੂਪ ਹੈ, ਸਦਾ ਅੰਗ ਸੰਗੇ ਅਭੰਗੰ ਬਿਭੂਤੇ, ਉਹ ਸਦਾ ਹੀ ਤੁਹਾਡੇ ਅੰਗ ਸੰਗ ਰਹਿੰਦਾ ਕਦੇ ਦੂਰ ਨਹੀਂ ਜਾਂਦਾ। ਆਪ ਜੀ ਕਹਿੰਦੇ ਨੇ ਗੁਰਮਤ ਰਾਮ ਨਾਮ ਗਹੁ ਮੀਤਾ, ਗਹਿਣ ਦਾ ਅਰਥ ਹੈ ਪਕੜਨਾ। ਆਪ ਜੀ ਕਹਿੰਦੇ ਐ ਮਿੱਤਰਾ, ਗੁਰੂ ਦੀ ਮਤ ਲੈ ਕੇ ਰਾਮ ਦੇ ਨਾਮ ਨੂੰ ਪਕੜ ਕੇ ਰੱਖ ਪਾ, ਉਸ ਨੂੰ ਜਪਣਾ ਕਰ।
ਪ੍ਰਣਵਾ ਨਾਮ ਕਹਿ ਗੀਤਾ।
ਨਾਮਦੇਵ ਜੀ ਕਹਿੰਦੇ ਨੇ ਕਿ ਜੋ ਤੁਹਾਨੂੰ ਮੈਂ ਕਿਹਾ ਰਿਹਾ ਇਹੋ ਹੀ ਕੁਝ ਕ੍ਰਿਸ਼ਨ ਜੀ ਨੇ ਅਰਜਨ ਨੂੰ ਉਪਦੇਸ਼ ਸਮੇਂ ਗੀਤਾ ਵਿਚ ਕਿਹਾ ਕਿ ਐ ਅਰਜਨ ਮੈਂ ਹੀ ਮੁਕਤੀ ਦਾਤਾ ਹਾਂ, ਜੇ ਤੂੰ ਮੁਕਤੀ ਚਾਹੁੰਦਾ ਤੇ ਤੈਨੂੰ ਮੇਰੇ ਨਾਲ ਜੁੜਨਾ ਪਏਗਾ, ਕੇਵਲ ਮੇਰਾ ਨਾਮ ਜਪ। ਕ੍ਰਿਸ਼ਨ ਦਾ ਮਤਲਬ ਹੈ ਜਿਸ ਵਿਚ ਕ੍ਰਿਸ਼ਤਾਈ ਨਹੀਂ, ਉਹ ਭਗਵਾਨ ਜੋ ਵਧਦਾ ਘਟਦਾ ਨਹੀਂ, ਜੋ ਖਤਮ ਨਹੀਂ ਹੁੰਦਾ, ਜਿਹਦੇ ਚ ਕੋਈ ਔਗੁਣ ਨਹੀਂ, ਉਹ ਭਗਵਾਨ। ਉਹਨਾਂ ਨੇ ਕਿਹਾ ਮੇਰਾ ਨਾਮ ਜਪ ਤਾਂ ਤੈਨੂੰ ਮੁਕਤੀ ਮਿਲੇਗੀ। ਨਾਮਦੇਵ ਜੀ ਕਹਿੰਦੇ ਪ੍ਰਣਵ ਹੈ ਨਾਮਾ ਇਉਂ ਕਹਿ ਗੀਤਾ, ਕਹਿੰਦੇ ਇਉਂ ਹੀ ਭਾਈ ਜੋ ਮੈਂ ਕਹਿ ਰਿਹਾ ਇਹ ਵੀ ਕੁਝ ਗੀਤਾ ਕਹਿ ਰਹੀ ਹੈ।
ਬਿਲਾਵਲ ਗੋਂਡ ਆਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਉ ਰੇ।
ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰਿਓ, ਨਾਮਦੇਵ ਜੀ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਮੈਂ ਮੂਰਖਾਂ ਨੂੰ ਇਹ ਗੱਲ ਸਮਝਾਉਣ ਲੱਗਿਆ। ਉਹਦੇ ਕੋਲੇ ਕੁਝ ਲੋਕ ਇਕੱਠੇ ਹੋ ਕੇ ਆਏ, ਨਾਮਦੇਵ ਜੀ ਮਹਾਰਾਜ ਕੋਲ ਆਏ, ਕਹਿਣ ਲੱਗੇ ਤੁਸੀਂ ਇਹ ਕੀ ਰਾਮ ਰਾਮ ਕਰਦੇ ਹੋ, ਦੇਵੀ ਦੇਵਤਿਆਂ ਦੇ ਉਪਾਸਕ ਬਣੋ, ਉਹਨਾਂ ਦੀ ਪੂਜਾ ਕਰੋ, ਗਾਇਤਰੀ ਮੰਤਰ ਪੜ੍ਹੋ, ਤੁਹਾਡਾ ਪਾਰ ਉਤਾਰਾ ਹੋਏਗਾ। ਤਾਂ ਨਾਮਦੇਵ ਜੀ ਕਹਿੰਦੇ ਮੈਂ ਅੱਜ ਮੂਰਖਾਂ ਨੂੰ ਸਮਝਾਉਣ ਲੱਗਿਆ ਕਿ ਆਜ ਨਾਮੇ ਬੀਠਲ ਦੇਖਿਆ, ਕਹਿੰਦੇ ਮੈਂ ਉਸ ਭਗਵਾਨ ਨੂੰ ਅੱਜ ਵੇਖਿਆ ਹੈ। ਮੂਰਖ ਕੋ ਸਮਝਾਉ ਰੇ। ਤਾਂ ਪੰਡਿਤ ਕਹਿਣ ਲੱਗਿਆ ਬੀਠਲ ਕੀ ਦੇਖਿਆ, ਗਾਇਤਰੀ ਮੰਤਰ ਪੜ੍ਹੋ, ਪਾਰ ਉਤਾਰਾ ਹੋ ਜਾਂਦਾ। ਤੇ ਉਹ ਪੰਡਿਤ ਨੂੰ ਕੀ ਕਹਿ ਰਹੇ ਨੇ ਵਿਦਵਾਨ ਨੂੰ, ਅਗਲੀ ਪੰਕਤੀ ਚ ਸੁਣੋ ਬਈ।
ਰਹਾਉ ਪੰਡਿਤ ਤੁਮਰੀ ਗਾਇਤਰੀ, ਲੋਦੇ ਕਾ ਖੇਤ ਖਾਤੀ ਥੀ, ਲੈਕਰ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ।
ਕਹਿੰਦਾ ਐ ਵਿਦਵਾਨ ਪੰਡਿਤ, ਮੈਂ ਤੁਹਾਡੀ ਗਾਇਤਰੀ ਦੇਖੀ ਹੈ, ਲੋਦੇ ਕਾ ਖੇਤ ਖਾਤੀ ਥੀ, ਇਹਦੀ ਕਹਾਣੀ ਇਉਂ ਹੈ ਕਿ ਵਸ਼ਿਸ਼ਠ ਜੀ ਮਹਾਰਾਜ ਜੋ ਬ੍ਰਹਮ ਰਿਖੀ ਸਨ, ਉਹਨਾਂ ਦੇ ਪਾਸ ਇੱਕ ਰਾਜਾ ਸੀ ਉਸ ਸਮੇਂ ਦਾ ਵਿਸ਼ਵਾਮਿੱਤਰ। ਵਿਸ਼ਵਾਮਿੱਤਰ ਆਇਆ, ਉਹਦੇ ਨਾਲ ਬਹੁਤ ਸਾਰੀਆਂ ਫੌਜਾਂ ਸਨ, ਤੇ ਵਸ਼ਿਸ਼ਠ ਜੀ ਨੇ ਸੋਚਿਆ ਕਿ ਸਾਡੇ ਆਸ਼ਰਮ ਚ ਆਏ ਨੇ, ਇਹ ਰਾਜਾ ਹੈ, ਇਹਦਾ ਸਤਿਕਾਰ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਰਾਜਨ ਮੇਰੀ ਇੱਕ ਗੁਜ਼ਾਰਿਸ਼ ਹੈ ਤੈਨੂੰ, ਕਿਉਂਕਿ ਤੂੰ ਰਾਜਾ ਹੈ, ਅਸੀਂ ਰਿਸ਼ੀ ਲੋਕ ਹਾਂ, ਕਿ ਅੱਜ ਸਾਰੀ ਫੌਜ ਸਮੇਤ ਤੁਸਾਂ ਭੋਜਨ ਸਾਡੇ ਕੋਲ ਕਰਨਾ। ਵਸ਼ਿਸ਼ਠ ਜੀ ਕਹਿਣ ਲੱਗੇ ਤੁਸੀਂ ਜੰਗਲਾਂ ਚ ਰਹਿਣ ਵਾਲੇ, ਰਿਖੀ ਆਸ਼ਰਮ ਤੁਹਾਡੇ ਚ ਲੱਗਦਾ ਕੁਝ ਨਹੀਂ, ਮੇਰੀ ਫੌਜ ਬਹੁਤੀ ਹੈ, ਤੁਸੀਂ ਇਹਨਾਂ ਨੂੰ ਭੋਜਨ ਕਿਵੇਂ ਕਰਾਓਗੇ? ਕਹਿਣ ਲੱਗੇ ਭੋਜਨ ਮੈਂ ਨਹੀਂ ਕਰਾਉਣਾ, ਭੋਜਨ ਤਾਂ ਭਗਵਾਨ ਨੇ ਕਰਾਉਣਾ, ਤੂੰ ਹਾਂ ਕਰਕੇ ਛੱਕ ਕੇ ਜਾਵਾਂਗੇ, ਇਹਦਾ ਪ੍ਰਬੰਧ ਵੀ ਉਹ ਕਰੇਗਾ। ਤਾਂ ਜਦੋਂ ਵਸ਼ਿਸ਼ਠ ਜੀ ਨੇ ਉਹਨੂੰ ਵਿਸ਼ਵਾਮਿੱਤਰ ਨੂੰ ਹਾਂ ਕਰਾ ਲਈ, ਉਹਨਾਂ ਆਪਣੀਆਂ ਫੌਜਾਂ ਬੁਲਾ ਲਈਆਂ, ਤੇ ਉਹਨਾਂ ਦੇ ਜਿਹੜੀ ਗਾਥਾ ਹੈ, ਕਹਾਣੀ ਹੈ, ਉਹ ਇਹ ਕਹਿੰਦੀ ਹੈ ਕਿ ਵਿਸ਼ਵਾਮਿੱਤਰ ਜੀ ਨੇ ਕਾਮਧੇਨ ਗਊ ਮੰਗਾ ਲਈ, ਬੰਦਗੀ ਵਾਲੇ ਸਨ, ਰਿਸ਼ੀ ਸਨ। ਤਾਂ ਕਾਮਧੇਨ ਬਾਣੀ ਕਹਿੰਦੀ ਈਸ਼ਵਰ ਦਾ ਨਾਮ ਕਾਮਧੇਨ ਹੈ, ਗਊ ਤਾਂ ਉਹਨਾਂ ਦੇ ਪਾਸ ਹੀ ਸੀ, ਉਹਨਾਂ ਆਪਣੇ ਨਾਮ ਦੀ ਸ਼ਕਤੀ ਨਾਲ ਸਾਰਿਆਂ ਨੂੰ ਭੋਜਨ ਪੰਗਤਾਂ ਬੈਠਦੀਆਂ ਗਈਆਂ ਛਕਦੇ ਗਏ, ਬੈਠਦੀਆਂ ਗਈਆਂ ਛਕਦੇ ਗਏ, ਜੋ ਕਿਸੇ ਨੇ ਮੰਗਿਆ ਉਹੀ ਉਹਨੂੰ ਮਿਲਦਾ ਰਿਹਾ। ਜਦੋਂ ਇੰਨੀ ਜਲਦੀ ਉਹਨਾਂ ਦੇ ਭੋਜਨ ਦਾ ਪ੍ਰਬੰਧ ਹੁੰਦਾ, ਵਿਸ਼ਵਾਮਿੱਤਰ ਨੇ ਤੱਕਿਆ, ਉਹਨੇ ਕਿਹਾ ਵੀ ਇੰਨੀਆਂ ਫੌਜਾਂ ਨੇ ਇੰਨੀ ਜਲਦੀ ਇਹਨਾਂ ਪ੍ਰਬੰਧ ਕਿਵੇਂ ਕਰ ਲਿਆ? ਸਾਨੂੰ ਬਿਠਾ ਕੇ ਗਏ ਨੇ, ਭੋਜਨ ਲੈ ਕੇ ਆ ਰਹੇ, ਸਿਖਾਈ ਜਾ ਰਹੇ। ਉਹਨਾਂ ਪੁੱਛਿਆ ਕਿ ਗੱਲ ਇਹ ਹੈ ਵਸ਼ਿਸ਼ਠ ਜੀ, ਕਿਰਪਾ ਕਰਕੇ ਮੈਨੂੰ ਦੱਸੋ ਕਿ ਏਡੀ ਜਲਦੀ ਤੁਸੀਂ ਇੰਨੀ ਲੋਕਾਂ ਦੇ ਭੋਜਨ ਦਾ ਪ੍ਰਬੰਧ ਕਿਵੇਂ ਕੀਤਾ? ਕਹਿਣ ਲੱਗੇ ਮੈਂ ਨਹੀਂ ਕੀਤਾ, ਇਸ ਕਾਮਧੇਨ ਗਊ ਦੀ ਕਿਰਪਾ ਹੈ। ਉਹ ਰਾਜਾ ਸੀ, ਰਾਜੇ ਦੇ ਮਨ ਵਿੱਚ ਐਸੀ ਆ ਗਈ ਕਿ ਇਹ ਕਾਮਧੇਨ ਤਾਂ ਸਾਡੇ ਕੋਲ ਚਾਹੀਦੀ। ਸਾਡੀਆਂ ਫੌਜਾਂ ਜਲਦੀ ਖਾਣਾ ਖਾ ਲਿਆ ਕਰਨਗੀਆਂ। ਕਹਿੰਦਾ ਜੀ ਰਿਸ਼ੀ ਜੀ ਇਹ ਕਾਮ ਤੈਨ ਮੈਨੂੰ ਦੇ ਦਿਓ। ਉਹ ਕਹਿਣ ਲੱਗੇ ਮੈਂ ਇਉਂ ਕਿਵੇਂ ਦੇ ਦਿਆਂ ਬਈ, ਤੈਨੂੰ ਦਿੱਤੀ ਨਹੀਂ ਜਾ ਸਕਦੀ। ਜੇ ਤੂੰ ਕਾਮ ਦੇਣ ਪ੍ਰਾਪਤ ਕਰਨੀ ਹੈ ਤਾਂ ਤੈਨੂੰ ਬੰਦਗੀ ਕਰਕੇ ਬ੍ਰਹਮ ਰਿਸ਼ੀ ਹੋਣਾ ਪਏਗਾ, ਤਾਂ ਮਿਲ ਸਕਦੀ, ਨਹੀਂ ਤਾਂ ਨਹੀਂ ਮਿਲ ਸਕਦੀ। ਜੇ ਤੇਰੇ ਵਿੱਚ ਕੋਈ ਸ਼ਕਤੀ ਹੈ ਤਾਂ ਤੂੰ ਇਹਨੂੰ ਲਿਜਾ ਸਕਦਾ, ਖੋਹ ਕੇ ਜਬਰੀ ਲਿਜਾਣਾ ਚਾਹੇ ਤਾਂ ਜਬਰੀ ਮੇਰੇ ਕੋਲੋਂ ਲਿਜਾ ਸਕਦਾ। ਉਹਨੇ ਜਬਰੀ ਵੀ ਜ਼ੋਰ ਲਾਇਆ ਪਰ ਨਾ ਮਿਲੀ। ਫਿਰ ਆਇਆ ਵਸ਼ਿਸ਼ਠ ਜੀ ਕੋਲ, ਕਹਿਣ ਲੱਗਾ ਮੈਨੂੰ ਦਿਓ ਕਿਵੇਂ ਮਿਲੇਗੀ? ਕਹਿੰਦੇ ਇਉਂ ਮਿਲੇਗੀ। ਫਿਰ ਬੰਦਗੀ ਕਰਨ ਲੱਗਿਆ, ਬੰਦਗੀ ਪੂਰੀ ਹੋ ਗਈ, ਭਗਵਾਨ ਵਿਸ਼ਨੂੰ ਵੱਲੋਂ ਬ੍ਰਹਮ ਰਿਸ਼ੀ ਦੀ ਉਪਾਧੀ ਮਿਲ ਗਈ। ਪਰ ਸੰਸਾਰ ਵਿੱਚ ਰਹਿਣ ਵਾਲੇ ਰਿਸ਼ੀਆਂ ਦੇ ਸ਼੍ਰੋਮਣੀ ਨੇ ਵਸ਼ਿਸ਼ਠ ਜੀ, ਉਹਨਾਂ ਨੂੰ ਬ੍ਰਹਮ ਰਿਸ਼ੀ ਨਾ ਕਿਹਾ, ਉਹਨਾਂ ਕਿਹਾ ਭਗਵਾਨ ਨੂੰ ਵਿਸ਼ਨੂੰ ਨੂੰ ਕਿ ਮੈਨੂੰ ਤੁਸੀਂ ਬ੍ਰਹਮ ਰਿਸ਼ੀ ਕਹਿੰਦੇ ਹੋ, ਵਸ਼ਿਸ਼ਠ ਕਿਉਂ ਨਹੀਂ ਕਹਿੰਦੇ? ਕਹਿਣ ਲੱਗੇ ਜਿੰਨੀ ਦੇਰ ਵਸ਼ਿਸ਼ਠ ਨਹੀਂ ਤੈਨੂੰ ਕਹੇਗਾ ਉਨੀ ਦੇਰ ਦੁਨੀਆਂ ਤੈਨੂੰ ਬ੍ਰਹਮ ਰਿਸ਼ੀ ਨਹੀਂ ਕਹਿਣ ਲੱਗੀ। ਰਾਜਿਆਂ ਵਾਲੇ ਵਸਤਰ ਸ਼ਾਸਤਰ ਪਾ ਕੇ ਵਸ਼ਿਸ਼ਠ ਜੀ ਦੇ ਪਾਸ ਚਲੇ ਗਿਆ। ਜਾ ਕੇ ਜਦੋਂ ਆਏ ਕਹਿੰਦੇ ਆਓ ਜੀ ਰਾਜ ਰਿਸ਼ੀ ਜੀ, ਕਿਵੇਂ ਆਏ ਹੋ? ਗੁੱਸੇ ਵਿੱਚ ਆ ਗਿਆ, ਉਹਦਾ ਇੱਕ ਪੁੱਤਰ ਮਾਰ ਦਿੱਤਾ। ਜੀਵਨ ਦੀ ਉਹਨਾਂ ਦੀ ਕਹਾਣੀ ਦੱਸਦੀ ਕਿ ਇਸ ਤਰੀਕੇ ਨਾਲ ਉਹਨਾਂ ਦੇ ਵਸ਼ਿਸ਼ਠ ਜੀ ਦੇ 100 ਜਿਹੜੇ ਆਸ਼ਰਮ ਦੇ ਲੋਕ ਸੀ, ਉਹਨਾਂ ਦੇ 100 ਚੇਲੇ ਜਾਂ 100 ਚੇਲੇ ਨੂੰ ਪੁੱਤਰ ਕਹਿੰਦੇ ਨੇ ਉਹ ਲੋਕ, 100 ਪੁੱਤਰ ਉਹਨਾਂ ਦੇ ਮਾਰ ਦਿੱਤੇ। ਜਿੰਨੀ ਵਾਰ ਗਿਆ ਉਨੀ ਵਾਰ ਉਹਨਾਂ ਨੇ ਰਾਜ ਰਿਸ਼ੀ ਕਿਹਾ, ਆਉਂਦਾ ਆਉਂਦਾ ਇੱਕ ਪੁੱਤਰ ਮਾਰ ਆਉਂਦਾ। ਜਦੋਂ ਉਹਨਾਂ ਨੂੰ ਕੋਈ ਖੇਦ ਨਾ ਹੋਇਆ 100 ਪੁੱਤਰ ਮਰ ਦਿੱਤੇ, ਉਹਨੇ ਆਪਣੇ ਮਨ ਵਿੱਚ ਸੋਚਿਆ ਕਿ ਮੈਂ ਇਹਨਾਂ ਦੇ 100 ਪੁੱਤਰ ਮਾਰੇ ਨੇ, ਇਹਨਾਂ ਦੇ ਮਨ ਵਿੱਚ ਕੋਈ ਰੰਚਕ ਮਾਤਰ ਖੇਦ ਨਹੀਂ ਹੋਇਆ, ਇਹਨਾਂ ਮੈਨੂੰ ਕਿਹਾ ਨਹੀਂ ਕਿ ਕਿਉਂ ਮਾਰਦਾ। ਉਹ ਫਿਰ ਇੱਕ ਦਿਨ ਬਾਹਰ ਗਏ, ਸਾਦਾ ਲਿਬਾਸ ਪਹਿਨੇ, ਤੇ ਜਦੋਂ ਉਹਨਾਂ ਦੇ ਘਰਵਾਲੀ ਜਿਹੜੀ ਰਿਸ਼ੀ ਜੀ ਦੇ ਘਰਵਾਲੀ ਸੀ ਵਸ਼ਿਸ਼ਠ ਜੀ ਦੇ, ਉਹਨਾਂ ਪੁੱਛਿਆ ਕਿ ਭਗਵਾਨ ਤੁਸੀਂ ਬ੍ਰਹਮ ਰਿਸ਼ੀ ਹੋ, ਇਸ ਉਪਾਧੀ ਤੱਕ ਕੋਈ ਹੋਰ ਤੇਜਸਵੀ ਹੈ? ਕਹਿਣ ਲੱਗੇ ਹਾਂ, ਵਿਸ਼ਵਾਮਿੱਤਰ ਹੈ। ਵਿਸ਼ਵਾਮਿੱਤਰ ਪਛਵਾੜੇ ਖੜੇ, ਉਹਨਾਂ ਨੇ ਜਦੋਂ ਗੱਲ ਸੁਣੀ ਕਿ ਮੇਰੀ ਉਪਮਾ ਕਰਦੇ, ਉਹਨਾਂ ਨੂੰ ਸਾਹਮਣੇ ਆਉਣਾ ਪਿਆ ਕਿ ਮੈਂ ਇਹਨਾਂ ਦੇ ਇੰਨੇ ਪੁੱਤਰ ਮਾਰ ਦਿੱਤੇ, ਇਹਨਾਂ ਫਿਰ ਵੀ ਮੇਰੀ ਨਿੰਦਿਆ ਨਹੀਂ ਕੀਤੀ, ਮੇਰੀ ਉਪਮਾ ਕਰਦੇ। ਉਹਨਾਂ ਜਦੋਂ ਆਏ ਸਾਹਮਣੇ ਕਹਿੰਦੇ ਆਓ ਜੀ ਬ੍ਰਹਮ ਰਿਸ਼ੀ ਜੀ, ਆਓ ਜੀ ਬ੍ਰਹਮ ਰਿਸ਼ੀ ਜੀ। ਕਹਿਣ ਲੱਗੇ 100 ਪੁੱਤਰ ਮਾਰ ਕੇ ਮਰਵਾ ਕੇ ਅੱਜ ਮੈਂ ਬ੍ਰਹਮ ਰਿਸ਼ੀ ਬਣਿਆ? ਕਹਿਣ ਲੱਗੇ ਨਹੀਂ, ਅੱਗੇ ਤੇਰਾ ਲਿਬਾਸ ਰਾਜਿਆਂ ਦਾ ਸੀ, ਤੂੰ ਰਾਜ ਰਿਸ਼ੀ ਸੀ, ਰਾਜਾ ਬਣ ਕੇ ਆਉਂਦਾ ਸੈਂ, ਅੱਜ ਤੂੰ ਸਾਦੇ ਲਿਬਾਸ ਵਿੱਚ ਰਿਸ਼ੀਆਂ ਵਾਲਾ ਲਿਬਾਸ ਹੈ, ਅੱਜ ਤੂੰ ਬ੍ਰਹਮ ਰਿਸ਼ੀ ਬਣ ਕੇ ਆਇਆ। ਮੈਂ ਤਾਂ ਉਦੋਂ ਵੀ ਸੱਚ ਕਿਹਾ ਸੀ, ਮੈਂ ਅੱਜ ਵੀ ਸੱਚ ਹੀ ਕਿਹਾ। ਤਾਂ ਉਹ ਵਿਸ਼ਵਾਮਿੱਤਰ ਜਿਹੜੇ ਸਨ, ਉਹਨਾਂ ਨੇ ਮਾਫ਼ੀ ਮੰਗੀ ਕਿ ਮੈਂ ਤੁਹਾਡਾ 100 ਪੁੱਤਰ ਮਾਰਿਆ ਹੈ। ਵਸ਼ਿਸ਼ਠ ਜੀ ਕਹਿਣ ਲੱਗੇ ਤੈਨੂੰ ਮਾਫ਼ ਤਾਂ ਜੋ ਹੋਇਆ ਹੋਇਆ, ਪਰ ਮੈਂ ਤੈਨੂੰ ਇਹ ਪੁੱਛਦਾ ਕਿ ਬ੍ਰਹਮ ਹੱਤਿਆ 100 ਪੁੱਤਰ ਦੀ ਤੈਅ ਕਿਵੇਂ ਉਤਾਰੀ? ਕਹਿਣ ਲੱਗਾ ਮੈਂ ਗਾਇਤਰੀ ਮੰਤਰ ਪੜ੍ਹਦਾ ਸਾਂ, ਬ੍ਰਹਮ ਹੱਤਿਆ ਉਤਰ ਜਾਂਦੀ ਸੀ। ਉਹਨਾਂ ਨੇ ਵਸ਼ਿਸ਼ਠ ਜੀ ਨੇ ਗਾਇਤਰੀ ਮੰਤਰ ਵਿੱਚੋਂ 8 ਅੱਖਰ ਕੱਢ ਦਿੱਤੇ, ਲੈ ਕੇ ਠੇਂਗਾ ਟੰਗਰੀ ਤੋਰੀ, 8 ਅੱਖਰ ਕੱਢ ਕੇ ਇਹ ਗੱਲ ਕਹੀ ਕਿ ਅੱਜ ਤੋਂ ਜਿਹੜਾ ਇਸ ਗਾਇਤਰੀ ਮੰਤਰ ਨੂੰ ਪੜ੍ਹੇਗਾ ਇਹ ਬ੍ਰਹਮ ਹੱਤਿਆ ਨਹੀਂ ਦੂਰ ਕਰ ਸਕੇਗਾ। ਨਾਮਦੇਵ ਜੀ ਕਹਿੰਦੇ ਐਸਾ ਮੰਤਰ ਜੀ ਦੇ ਤੁਸੀਂ ਮੈਨੂੰ ਪੜ੍ਹਨ ਲਈ ਕਹਿੰਦੇ ਹੋ, ਗਾਇਤਰੀ ਪੜ੍ਹੋ। ਕਹਿੰਦੇ ਮੈਂ ਦੇਖਿਆ ਹੈ, ਲੋਧੇ ਕਾ ਖੇਤ ਖਾਤੀ ਥੀ, ਉਹ ਬੰਦਗੀ ਕਰਨ ਵਾਲਾ ਪੁਰਸ਼ ਉਹਦੇ ਪੁੱਤਰਾਂ ਨੂੰ ਮਾਰ ਗਿਆ, ਉਹ ਗਾਇਤਰੀ ਮੰਤਰ ਪੜ੍ਹਨ ਵਾਲਾ। ਕਹਿੰਦੇ ਮੈਂ ਐਸੇ ਮੰਤਰ ਨੂੰ ਨਹੀਂ ਪੜਾਂਗਾ। ਤੇ ਉਹਨੂੰ ਕੀ ਕੀਤਾ, ਲੈ ਕੇ ਠੇਂਗਾ ਤੰਗਰੀ ਟੰਗਰੀ ਤੋੜੀ, ਲਾਂਗਤ ਲਾਂਗਤ ਜਾਤੀ ਥੀ, ਉਹਨੇ ਆਪਣੀ ਬੰਦਗੀ ਦੇ ਪ੍ਰਤਾਪ ਨਾਲ ਉਹਨੂੰ ਤੋੜ ਦਿੱਤਾ ਗਾਇਤਰੀ ਮੰਤਰ ਨੂੰ। ਤੇ ਫਿਰ ਮੈਂ ਲੰਗੜੀ ਫਿਰਦੀ ਗਾਇਤਰੀ ਨਾਮਦੇਵ ਜੀ ਕਹਿੰਦੇ ਵੇਖੀ ਹੈ। ਅਗਲੀ ਪੰਕਤੀ ਚ ਕਹਿੰਦੇ ਹਨ,
ਪਾਂਡੇ ਤੁਮਰਾ ਮਹਾਦੇਵ ਤੌਲੇ ਬਲਦ ਚੜਿਆ ਆਵਤ ਦੇਖਿਆ ਥਾ।
ਪੰਡਿਤ ਜਨ, ਮੈਂ ਤੁਹਾਡੇ ਮਹਾਦੇਵ ਨੂੰ ਵੀ ਵੇਖਿਆ, ਉਹ ਚਿੱਟੇ ਬਲਦ ਦੀ ਸਵਾਰੀ ਕਰਦਾ ਆ ਰਿਹਾ ਸੀ। ਫਿਰ ਕਹਿੰਦੇ ਕੀ ਸੀ ਉਹਦੀ ਹਾਲਤ ਦੱਸਦੇ ਨੇ। ਹਾਂਜੀ,
ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ।
ਮੋਦੀ ਕੇ ਘਰ ਖਾਣਾ ਪਾਕਾ, ਸ਼ਿਵਜੀ ਦਾ ਉਪਾਸ਼ਕ ਸੀ, ਉਹਨਾਂ ਦੀ ਬੰਦਗੀ ਕਰਨ ਵਾਲਾ ਇੱਕ ਵਿਅਕਤੀ। ਉਹਨਾਂ ਨੇ ਜਦੋਂ ਬੰਦਗੀ ਕਰਕੇ ਉਹਨਾਂ ਨੂੰ ਪ੍ਰਸੰਨ ਕੀਤਾ ਤਾਂ ਕਹਿੰਦਾ ਮਹਾਰਾਜ ਮੇਰੇ ਘਰ ਖਾਣਾ ਖਾ ਕੇ ਜਾਓ, ਕਿਉਂਕਿ ਸ਼ਿਵਜੀ ਨੂੰ ਮੌਤ ਦਾ ਦੇਵਤਾ ਮੰਨਿਆ। ਕਹਿਣ ਲੱਗੇ ਮੈਂ ਖਾ ਲੈਂਦਾ, ਪਰ ਮੇਰਾ ਬਲਦ ਕੀ ਖਾਏਗਾ? ਭਗਵਾਨ ਇਹਨੂੰ ਵੀ ਮਿਲ ਜਾਂਦਾ ਕਾਫੂਸ, ਕਹਿਣ ਲੱਗੇ ਨਹੀਂ ਜੇ ਮੈਨੂੰ ਖਾਣਾ ਖਵਾਉਣਾ ਤੇ ਤੇਰੇ ਬੱਚੇ ਦਾ ਮਾਸ ਖਾਏਗਾ ਮੇਰਾ ਬਲਦ। ਨਾਮਦੇਵ ਜੀ ਕਹਿੰਦੇ ਇੱਕ ਬੰਦੇ ਨੇ ਖਾਣਾ ਪਕਾਇਆ ਉਹਦੇ ਲਈ ਤੇ ਉਹਦੇ ਹੀ ਲੜਕੇ ਨੂੰ ਮਾਰ ਦਿੱਤਾ, ਮੈਂ ਐਸੇ ਸ਼ਿਵਾਂ ਦੀ ਉਪਾਸਨਾ ਵੀ ਨਹੀਂ ਕਰਾਂਗਾ। ਅਗਲੀ ਪੰਕਤੀ ਚ ਕਹਿੰਦੇ ਹਨ
ਪਾਂਡ ਤੁਮਰਾ ਰਾਮ ਚੰਦ ਸੋਭੇ ਆਵਤ ਦੇਖਿਆ ਥਾ।
ਮੈਂ ਕਹਿੰਦੇ ਤੁਹਾਡੇ ਰਾਮ ਚੰਦ ਨੂੰ ਵੀ ਆਉਂਦਿਆਂ ਦੇਖਿਆ। ਕੈਸੇ ਆਇਆ? ਹਾਂਜੀ,
ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋ ਗਵਾਈ ਥੀ।
ਉਹਨੇ ਵੀ ਆਪਣੀ ਘਰ ਦੀ ਜੋਰੂ ਇਸਤਰੀ ਜੋਏ ਗਵਾ ਲਈ। ਰਾਵਣ ਨਾਲ ਜਦੋਂ ਉਹਦਾ ਆਹਮਣਾ ਸਾਹਮਣਾ ਹੋਇਆ, ਟਕਰਾਓ ਹੋਇਆ, ਔਰਤ ਪਿੱਛੇ ਹੋਇਆ, ਉਹਨੇ ਆਪਣੀ ਇਸਤਰੀ ਗਵਾ ਲਈ, ਰਾਵਣ ਨਾਲ ਉਹਦੀ ਲੜਾਈ ਹੋਈ, ਇਸ ਕਰਕੇ ਮੈਂ ਤੁਹਾਡੇ ਰਾਮ ਚੰਦਰ ਨੂੰ ਵੀ ਮੰਨਣ ਲਈ ਤਿਆਰ ਨਹੀਂ। ਮੈਂ ਐਸਾ ਰਾਮ, ਮੈਂ ਉਸਦੀ ਪੂਜਾ ਨਹੀਂ ਕਰਾਂਗਾ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ
ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ।
ਕਹਿੰਦੇ ਇਸ ਹਿੰਦੁਸਤਾਨ ਦੀ ਧਰਤੀ ਤੇ ਰਹਿਣ ਵਾਲੇ ਹਿੰਦੂ ਲੋਕ, ਨਾਮਦੇਵ ਜੀ ਕਹਿੰਦੇ ਆਪ ਵੀ ਹਿੰਦੂ ਕੁਲ ਵਿਚ ਪੈਦਾ ਹੋਏ ਨੇ ਤੇ ਕਹਿੰਦੇ ਇਹ ਹਿੰਦੂ ਲੋਕ ਅੰਨੇ ਨੇ, ਘਰ ਵਿਚ ਜੇ ਪੰਜ ਜੀ ਨੇ, ਕੋਈ ਤੁਹਾਨੂੰ ਵਿਸ਼ਨੂੰ ਦਾ ਉਪਾਸਕ ਮਿਲੇਗਾ, ਕੋਈ ਬ੍ਰਹਮਾ ਦਾ ਮਿਲੇਗਾ, ਕੋਈ ਸ਼ਿਵਜੀ ਦਾ ਮਿਲੇਗਾ, ਕੋਈ ਹਨੁਮਾਨ ਦਾ ਮਿਲੇਗਾ, ਕੋਈ ਦੇਵੀ ਨੂੰ ਮੰਨਦਾ ਮਿਲੇਗਾ। ਪੰਜ ਹੀ ਉਹਨਾਂ ਦੇ ਉਪਾਸਨਾ ਜਿਨ੍ਹਾਂ ਦੀ ਕਰਦੇ ਨੇ ਉਹ ਨੇ ਦੇਵਤੇ ਨੇ, ਇਸ ਕਰਕੇ ਉਹ ਇੱਕ ਨੂੰ ਨਹੀਂ ਮੰਨਦੇ। ਕਹਿੰਦੇ ਇਸ ਕਰਕੇ ਅੰਨੇ ਤੁਰਕੂ ਕਾਣਾ, ਉਹ ਕਹਿੰਦੇ ਇਸ ਕਰਕੇ ਕਾਣੇ ਨੇ ਕਿਉਂਕਿ ਉਹ ਅੱਲਾਹ ਨੂੰ ਪੱਛਮ ਵਾਲੇ ਪਾਸੇ ਮੰਨਦੇ ਕਿ ਇੱਕੇ ਪਾਸੇ ਹੀ ਰਹਿੰਦਾ, ਤੇ ਜੇ ਭਲਾ ਅੱਲਾਹ ਪੱਛਮ ਵਾਲੇ ਪਾਸੇ ਹੀ ਰਹਿੰਦਾ ਹੋਵੇ ਤੇ ਦੂਜਾ ਮੁਲਕ ਕੀ ਅੱਲਾਹ ਤੋਂ ਬਿਨਾਂ? ਬਾਕੀ ਦੇ ਤਿੰਨ ਕੋਣੇ ਨੇ ਜਿਹੜੇ ਉੱਥੇ ਅੱਲਾਹ ਨਹੀਂ ਰਹਿੰਦਾ। ਨਾਮਦੇਵ ਜੀ ਕਹਿੰਦੇ ਇਸ ਕਰਕੇ ਉਹ ਘੱਟ ਸੋਝੀ ਵਾਲੇ ਕਾਣੇ ਹਨ ਤੇ ਦੋਹਾਂ ਤੇ ਗਿਆਨੀ ਸਿਆਣਾ, ਜਿਹੜਾ ਈਸ਼ਵਰ ਨਾਲ ਜੁੜ ਗਿਆ, ਜਿਹਨੇ ਸਿੱਧੀ ਸੰਬੰਧ ਵਾਹਿਗੁਰੂ ਨਾਲ ਜੋੜ ਲਈ, ਜੋ ਗਿਆਨਵਾਨ ਹੋ ਗਿਆ, ਜਿਸ ਨੂੰ ਉਸਦਾ ਪਤਾ ਚੱਲ ਗਿਆ। ਨਾਮਦੇਵ ਜੀ ਕਹਿੰਦੇ ਉਹ ਭਾਈ ਸਿਆਣਾ ਹੈ, ਸਮਝਦਾਰ ਹੈ।
ਹਿੰਦੂ ਪੂਜਾ ਦੇਹੋਰਾ ਮੁਸਲਮਾਨ ਮਸੀਤ।
ਕਹਿੰਦੇ ਹਿੰਦੂ ਮੰਦਰਾਂ ਚ ਜਾ ਕੇ ਮੂਰਤੀਆਂ ਦੀ ਪੂਜਾ ਕਰਦੇ, ਮੁਸਲਮਾਨ ਮਸਜਿਦਾਂ ਵਿਚ ਜਾ ਕੇ ਨਮਾਜ਼ਾਂ ਪੜ੍ਹਦੇ ਹਨ।
ਨਾਮੇ ਸੋਈ ਸੇਵਿਆ ਜੈ ਦੇਵਰਾ ਨਾਮ ਸੀ।
ਮੈਂ ਨਾਮਦੇਵ ਨੇ ਉਸ ਨੂੰ ਸਿਮਰਿਆ ਜਿਸ ਦਾ ਨਾਂ ਦੇਵਰਾ ਹੈ, ਨਾਮ ਸੀਤ ਹੈ। ਨਾ ਕਿਸੇ ਦੇਵਰੇ ਚ ਉਹਨੂੰ ਬੰਦ ਕੀਤਾ ਜਾ ਸਕਦਾ, ਨਾ ਮਸਜਿਦ ਚ ਬੰਦ ਕੀਤਾ ਜਾ ਸਕਦਾ, ਜੋ ਸਰਬ ਵਿਆਪੀ ਹੈ। ਜਿਸ ਲਈ ਕਬੀਰ ਜੀ ਵੀ ਆਪਣੀ ਬਾਣੀ ਚ ਬਚਨ ਕਹਿੰਦੇ, ਕਹਿ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ। ਕਹਿੰਦੇ ਮੇਰੇ ਵਰਗਾ ਤੋਹੇ ਸੰਸਾਰ ਨਹੀਂ ਦਿਆਲ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਮੋਹੇ ਸੰਸਾਰ ਪਾਪੀ, ਮੇਰੇ ਵਰਗਾ ਪਾਪੀ ਕੋਈ ਨਹੀਂ। ਨਾਮਦੇਵ ਜੀ ਕਹਿੰਦੇ ਮੈਂ ਤਾਂ ਉਸ ਦਾ ਸਿਮਰਨ ਕਰਦਾ ਜੋ ਨਾ ਕਿਸੇ ਦਿਹੋਰੇ ਚ ਕੈਦ ਹੈ, ਨਾ ਮਸਜਿਦ ਵਿਚ ਕੈਦ ਹੈ, ਜੋ ਸਰਵ ਵਿਆਪੀ ਹੈ। ਹਾਂਜੀ,
ਰਾਗ ਗੋਂਡ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਏਕੋ ਓੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ।
ਰਵਿਦਾਸ ਜੀ ਮਹਾਰਾਜ ਗੌਂਡ ਰਾਗ ਵਿਚ ਦੂਜੇ ਘਰ ਵਿਚ ਬਾਣੀ ਉਚਾਰਨ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਰਦੇ, ਨਾਲ ਜੋ ਇੱਕ ਹੈ ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ, ਜਿਸ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿਰ ਤੇ ਚੱਲਦੀ ਹੈ, ਜੋ ਸਤ ਸਰੂਪ ਹੈ, ਜੋ ਗੁਰ ਵੱਡਾ ਹੈ, ਜੋ ਪ੍ਰਸਾਦ ਕਿਰਪਾ ਰੂਪ ਹੈ, ਜੋ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ। ਤੋ ਆਪ ਜੀ ਕਹਿੰਦੇ ਨੇ ਮੁਕੰਦ ਮੁਕੰਦ ਜਪੋ ਸੰਸਾਰ। ਮੁਕੰਦ ਦਾ ਅਰਥ ਕਹਿੰਦੇ ਮੁਕੰਦ ਦਾ ਅਰਥ ਹੈ ਜੋ ਜਪਣਾ ਕਰੋ। ਅਗਲੀ ਪੰਕਤੀ ਚ ਕਹਿ ਰਹੇ ਹਨ
ਬਿਨ ਮੁਕੰਦ ਤਨ ਹੋਇਆ ਹਾਰ।
ਕਹਿੰਦੇ ਬਿਨਾਂ ਮੁਕੰਦ ਤੋਂ ਤੁਹਾਡਾ ਇਹ ਤਨ, ਇਹ ਸਰੀਰ, ਇਹ ਮਨੁੱਖਾ ਜਨਮ ਲੈ ਕੇ ਸੰਸਾਰ ਤੇ ਆਉਣਾ, ਔਹਾਰ ਦਾ ਅਰਥ ਹੈ ਨਿਸਫਲ ਹੈ।
ਸੋਈ ਮੁਕੰਦ ਮੁਕਤ ਕਾ ਦਾਤਾ।
ਕੋਈ ਮੁਕੰਦ ਪਰਮੇਸ਼ਰ ਮੁਕਤੀ ਦਾ ਦਾਤਾ ਹੈ, ਮੁਕਤ ਦੇਣ ਵਾਲਾ ਹੈ, ਜਪਣਾ ਕਰੋ। ਅਗਲੀ ਪੰਕਤੀ ਚ ਕਹਿ ਰਹੇ ਹਨ
ਬਿਨ ਮੁਕੰਦ ਤਨ ਹੋਇਆ ਔਹਾਰ।
ਕਹਿੰਦੇ ਬਿਨਾਂ ਮੁਕੰਦ ਤੋਂ ਤੁਹਾਡਾ ਇਹ ਤਨ, ਇਹ ਸਰੀਰ, ਇਹ ਮਨੁੱਖਾ ਜਨਮ ਲੈ ਕੇ ਸੰਸਾਰ ਤੇ ਆਉਣਾ, ਔਹਾਰ ਦਾ ਅਰਥ ਹੈ ਨਿਸਫਲ ਹੈ।
ਸੋਈ ਮੁਕੰਦ ਮੁਕਤ ਕਾ ਦਾਤਾ।
ਕੋਈ ਮੁਕੰਦ ਪਰਮੇਸ਼ਰ ਮੁਕਤੀ ਦਾ ਦਾਤਾ ਹੈ, ਮੁਕਤ ਦੇਣ ਵਾਲਾ ਹੈ।
ਸੋਈ ਮੁਕੰਦ ਹਮਰਾ ਪਿਤ ਮਾਤਾ।
ਕਹਿੰਦੇ ਉਹੀ ਮੁਕੰਦ ਪਰਮੇਸ਼ਵਰ ਜਿਹੜਾ ਹੈ ਮੇਰਾ ਪਿਤਾ ਵੀ ਹੈ ਮੇਰੀ ਮਾਤਾ ਵੀ ਹੈ।
ਜੀਵਤ ਮੁਕੰਦ ਮਰਤ ਮੁਕੰਦ।
ਕਹਿੰਦੇ ਮੁਕੰਦ ਹੀ ਜੀਵਾਂ ਨੂੰ ਜੀਵਨ ਦਿੰਦਾ ਹੈ ਤੇ ਉਸ ਦੇ ਹੁਕਮ ਨਾਲ ਹੀ ਜੀਵ ਮਰਦੇ ਹਨ।
ਤਾਂ ਕੇ ਸੇਵਕ ਕੋ ਸਦਾ ਆਨੰਦ।
ਜਿਹੜਾ ਉਸ ਪਰਮੇਸ਼ਵਰ ਮੁਕੰਦ ਨਾਲ ਜੁੜ ਜਾਂਦਾ ਹੈ ਉਹਨੂੰ ਸਦਾ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਮੁਕੰਦ ਮੁਕੰਦ ਹਮਾਰੇ ਪ੍ਰਾਨ।
ਉਹ ਮੁਕੰਦ ਜਿਹੜਾ ਹੈ ਮੁਕਤੀ ਦਾ ਦਾਤਾ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਉਹ ਮੇਰੇ ਪ੍ਰਾਣ ਹਨ ਮੇਰੇ ਪ੍ਰਾਣਾਂ ਦਾ ਆਸਰਾ ਹੈ।
ਜਪ ਮੁਕੰਦ ਮਸਤਕ ਨਿਸ਼ਾਨ।
ਕਹਿੰਦੇ ਜੇ ਤੂੰ ਉਸ ਮੁਕੰਦ ਨੂੰ ਜਪੇਗਾ ਅਜੀਬ ਤੇਰੇ ਮਸਤਕ ਤੇ ਤੇਰੇ ਨਿਸ਼ਾਨ। ਨਿਸ਼ਾਨ ਦੇ ਅਰਥ ਦੋ ਨੇ, ਇੱਕ ਨਿਸ਼ਾਨ ਦਾ ਅਰਥ ਹੈ ਜਿਵੇਂ ਝੰਡਾ ਚੁੱਲਦਾ ਹੈ ਇਹਨੂੰ ਵੀ ਨਿਸ਼ਾਨ ਕਹਿੰਦੇ, ਇੱਕ ਨਿਸ਼ਾਨ ਦਾ ਅਰਥ ਹੈ ਰਜੀਨਾ। ਉਹ ਵਾਹਿਗੁਰੂ ਤੇਰੇ ਤੇ ਕਿਰਪਾ ਕਰੇਗਾ ਤੇਰੇ ਮਸਤਕ ਤੇ ਉਹਦੇ ਤੱਕ ਪਹੁੰਚਣ ਦੀ ਸਟੈਂਪ ਮੋਹਰ ਜਿਹਨੂੰ ਤੁਸੀਂ ਕਹਿੰਦੇ ਹੋ ਉਹ ਲੱਗ ਜਾਏਗੀ, ਤੂੰ ਜਮਾਂ ਦੇ ਮਾਰਗ ਤੇ ਨਹੀਂ ਜਾਏਗਾ। ਐਸੇ ਬਚਨ ਰਵਿਦਾਸ ਜੀ ਕਰ ਰਹੇ ਹਨ।
ਸੇਵ ਮੁਕੰਦ ਕਰੈ ਬੈਰਾਗੀ।
ਜਿਹੜੇ ਮੁਕੰਦ ਦਾ ਸਿਮਰਨ ਕਰਦੇ ਹਨ ਈਸ਼ਵਰ ਦੇ ਨਾਮ ਨੂੰ ਸਿਮਰਦੇ ਨੇ ਉਹ ਵੈਰਾਗਵਾਨ ਹੋ ਜਾਂਦੇ ਹਨ।
ਸੋਈ ਮੁਕੰਦ ਦੁਰਬਲ ਧਨ ਲਾਦੀ।
ਕਹਿੰਦੇ ਉਹੀ ਮੁਕੰਦ ਮੈਨੂੰ ਦੁਰਬਲ ਨਿਮਾਣੇ ਨੂੰ ਗਰੀਬ ਨੂੰ ਨਾਮ ਰੂਪੀ ਧਨ ਉਹੀ ਮੁਕੰਦ ਮੈਨੂੰ ਲਾਦੀ ਲੱਭਿਆ ਹੈ।
ਏਕ ਮੁਕੰਦ ਕਰੈ ਉਪਕਾਰ।
ਇੱਕ ਤਾਂ ਉਹ ਮੁਕੰਦ ਜੀਵਾਂ ਤੇ ਉਪਕਾਰ ਕਰਦਾ, ਇਹਨਾਂ ਨੂੰ ਖਾਣ ਪਾਣ ਪਹਿਰਾਨ ਦਿੰਦਾ ਹੈ।
ਹਮਰਾ ਕਹਾਂ ਕਰੈ ਸੰਸਾਰ।
ਜਦੋਂ ਉਹ ਮੁਕੰਦ ਮੇਰੇ ਤੇ ਉਪਕਾਰ ਕਰਦਾ ਮੇਰਾ ਸੰਸਾਰ ਕੀ ਵਿਗਾੜੇਗਾ, ਰਵਿਦਾਸ ਜੀ ਮਹਾਰਾਜ ਕਹਿ ਰਹੇ ਹਨ।
ਮੇਟੀ ਜਾ ਤੂੰ ਹੋਏ ਦਰਬਾਰ।
ਬਸ ਉਹਨੇ ਮੇਰੇ ਤੇ ਕਿਰਪਾ ਕਰਕੇ ਮੇਰੀ ਜਾਤ ਵੀ ਮੇਟ ਦਿੱਤੀ ਉਸ ਮੁਕੰਦ ਨੇ, ਤੇ ਮੇਰੀ ਜਿਹੜੀ ਬੁੱਧੀ ਸੀ ਉਹਨੂੰ ਮੇਰੀ ਬੁੱਧੀ ਨੂੰ ਮੇਟ ਕੇ ਆਤਮ ਵਿਸ਼ੈਣੀ ਬੁੱਧੀ ਮੈਨੂੰ ਦੇ ਦਿੱਤੀ ਤੇ ਮੈਂ ਉਸ ਦੇ ਦਰਬਾਰ ਵਿਚ ਪ੍ਰਗਟ ਹੋਣ ਵਾਲਾ ਬਣ ਗਿਆ।
ਤੁਸੀਂ ਮੁਕੰਦ ਜੋਗ ਜੁਗਤਾਰ।
ਐ ਮੁਕੰਦ ਮੁਕਤੀ ਦੇ ਦਾਤੇ ਪਰਮੇਸ਼ਵਰ, ਤੂੰ ਹੀ ਜਿਹੜੇ ਤੇਰੇ ਨਾਲ ਜੁਗਾਂ ਜੁਗੰਤਰਾਂ ਵਿਚ ਜੋਗ ਜੁੜੇ ਉਹਨਾਂ ਦਾ ਤੂੰ ਹੀ ਨਿਸਤਾਰਾ ਕੀਤਾ ਹੈ।
ਉਪਜੋ ਗਿਆਨ ਹੁਆ ਪਰਗਾਸ।
ਉਹਨਾਂ ਦੇ ਅੰਦਰ ਤੇਰਾ ਗਿਆਨ ਪੈਦਾ ਹੋ ਗਿਆ ਹੈ, ਉਹ ਗਿਆਨ ਕਰਕੇ ਉਹਨਾਂ ਦੇ ਅੰਦਰ ਚਾਨਣਾ ਹੋ ਗਿਆ, ਰਵਿਦਾਸ ਜੀ ਕਹਿੰਦੇ ਹਨ।
ਕਰ ਕਿਰਪਾ ਲੀਨੇ ਕੀਟ ਦਾਸ।
ਕਿਰਪਾ ਕਰਕੇ ਉਹਨਾਂ ਨੇ ਆਪਣੇ ਕੀੜਿਆਂ ਨੂੰ ਆਪਣੇ ਦਾਸ ਬਣਾ ਲਿਆ, ਕੀੜਿਆਂ ਨੂੰ ਵੀ ਦਾਸ ਬਣਾ ਲਿਆ, ਰਵਿਦਾਸ ਜੀ ਕਹਿੰਦੇ ਹਨ।
ਕਹੋ ਰਵਿਦਾਸ ਅਬ ਤ੍ਰਿਸ਼ਨਾ ਚੁੱਕੇ।
ਰਵਿਦਾਸ ਜੀ ਮਹਾਰਾਜ ਕਹਿੰਦੇ ਹੁਣ ਭਾਈ ਮੇਰੀ ਜਿਹੜੀ ਤ੍ਰਿਸ਼ਨਾ ਹੈ ਉਹ ਚੁੱਕੀ ਮੁੱਕ ਗਈ, ਖਤਮ ਹੋ ਗਈ ਹੈ।
ਜਪ ਮੁਕੰਦ ਸੇਵਾ ਤਾਹੂ ਕੇ।
ਅਜੀਬ ਉਸ ਮੁਕੰਦ ਨੂੰ ਤੂੰ ਵੀ ਜਪ ਤੇ ਸੰਸਾਰ ਦੇ ਲੋਕਾਂ ਨੂੰ ਮੁਕੰਦ ਦਾ ਰੂਪ ਜਾਣ ਕੇ ਉਸ ਦੀ ਸੇਵਾ ਕਰ।
ਗੋਂਡ ਜੋ 68 ਤੀਰਥ ਨਾਵੈ।
ਆਖੋ ਗਜ ਕੇ ਸਤਨਾਮ ਸ੍ਰੀ ਵਾਹਿਗੁਰੂ। ਇਸ ਸ਼ਬਦ ਦੇ ਜਿਹੜੀ ਵਿਚਾਰ ਹੈ ਉਹ ਰਹਾਓ ਦੀ ਪੰਗਤੀ ਤੋਂ ਆਰੰਭ ਹੋਏਗੀ। ਰਹਾਓ ਦੀ ਪੰਗਤੀ ਹੈ ਸਾਧ ਕਾ ਨਿੰਦਕ ਕੈਸੇ ਤਰੈ ਸਰ ਪਰ ਜਾਨਹੁ ਨਰਕ ਹੀ ਪਰੈ। ਰੱਬ ਦੇ ਪਿਆਰੇ ਸਾਧੂਆਂ ਦੀ ਨਿੰਦਿਆ ਕਰਨ ਵਾਲਾ ਕਹਿੰਦੇ ਕਿਵੇਂ ਤਰੇਗਾ, ਗੁਰੂ ਦੇ ਬਚਨ ਨੇ ਕਹਿੰਦੇ ਪੱਕਾ ਨਿਸ਼ਚੇ ਕਰਕੇ ਜਾਣੋ ਕਿ ਉਹ ਨਰਕਾਂ ਵਿਚ ਹੀ ਜਾਏਗਾ। ਬਾਣੀ ਨੇ ਐਸੇ ਬਚਨ ਕਹੇ ਨੇ ਨਿੰਦਾ ਭਲੀ ਕਿਸੈ ਕੀ ਨਾਹੀ। ਸਾਧੂ ਦੀ ਤਾਂ ਗੱਲ ਹੀ ਛੱਡ ਦਿਓ, ਆਪ ਜੀ ਕਹਿੰਦੇ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਕਿਤੇ ਆਪ ਬਾਣੀ ਚ ਐਸੇ ਬਚਨ ਵੀ ਕਹਿੰਦੇ ਕਿ ਜਿਹੜੀ ਨਿੰਦਾ ਹੈ ਇਹ ਜਿਸ ਦੀ ਹੁੰਦੀ ਉਸ ਦਾ ਉਧਾਰ ਕਰਦੀ। ਕਬੀਰ ਜੀ ਨੇ ਐਸੇ ਬਚਨ ਕਹੇ ਨਿੰਦੋ ਨਿੰਦੋ ਮੋਕ ਲੋਕ ਨਿੰਦੋ ਨਿੰਦਾ ਜਨਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਿਤਾਰੀ ਨਿੰਦਾ ਹੋਏ ਤਾਂ ਬੈਕੁੰਠ ਜਾਈਐ ਨਾਮ ਪਦਾਰਥ ਮਨੈ ਵਸਾਈਐ ਰਿਹਾ ਸੁਧ ਜੋ ਨਿੰਦਾ ਹੋਏ ਹਮਰੇ ਕੱਪੜੇ ਨਿੰਦਕ ਧੋਏ। ਕਹਿੰਦਿਆਂ ਕਹਿੰਦਿਆਂ ਅਖੀਰ ਤੇ ਕੀ ਕਹਿੰਦੇ ਨੇ, ਕਹਿੰਦੇ ਨਿੰਦਕ ਡੂਬਾ ਹਮ ਉਤਰੇ ਪਾਰ। ਕਹਿੰਦੇ ਮੇਰਾ ਜਿਹੜਾ ਜੀਵਨ ਹੈ ਉਹ ਨਿੰਦਾ ਕਰਨ ਵਾਲੇ ਚਾਹੁੰਦੇ ਕਿ ਚੰਗੇ ਜੀਵਨ ਵਾਲਾ ਹੋਵੇ, ਮੇਰਾ ਜੀਵਨ ਉਹਨਾਂ ਦੀ ਨਿੰਦਾ ਸੁਣ ਸੁਣ ਕੇ ਚੰਗਾ ਹੋ ਜਾਂਦਾ, ਉਹ ਈਸ਼ਵਰ ਦੇ ਨਾਮ ਤੋਂ ਵਾਂਝਿਆ ਰਹਿ ਜਾਂਦੇ ਨੇ, ਉਹ ਸੰਸਾਰ ਸਾਗਰ ਚ ਡੁੱਬ ਜਾਂਦੇ ਨੇ ਤੇ ਕਬੀਰ ਕਹਿੰਦੇ ਮੈਂ ਪਾਰ ਚਲੇ ਜਾਂਦਾ। ਆਪ ਜੀ ਅਗਲੀਆਂ ਪੰਕਤੀਆਂ ਵਿਚ ਕਥਨ ਕਰਦੇ ਹਨ,
ਜੇ ਉਹ ਅੜਸਠ ਤੀਰਥ ਨਹਾਵੇ।
ਕਹਿੰਦੇ ਐਸਾ ਨਿੰਦਾ ਕਰਨ ਵਾਲਾ ਵਿਅਕਤੀ ਜੇ ਭਲਾ ਉਸ ਦੇ ਮਨ ਵਿਚ ਆ ਜਾਏ ਕਿ ਮੈਂ ਅਠਾਤ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਕਰ ਲਵਾਂਗਾ, ਤਾਂ ਨਾਮਦੇਵ ਜੀ ਮਹਾਰਾਜ ਕਹਿੰਦੇ ਉਹ ਪਵਿੱਤਰ ਨਹੀਂ ਹੋ ਸਕਦਾ। ਰਵਿਦਾਸ ਜੀ ਕਹਿੰਦੇ ਉਹ ਅਠਾਤ ਤੀਰਥਾਂ ਤੇ ਜਾ ਕੇ ਵੀ ਪਵਿੱਤਰ ਨਹੀਂ ਹੋ ਸਕਦਾ, ਕਿਉਂਕਿ ਨਿੰਦਾ ਕਰਨੀ ਤਾਂ ਬਾਣੀ ਨੇ ਐਸੇ ਬਚਨ ਕਹਿਣ ਕਿ ਵਿਸਤਾ ਖਾਣ ਦੇ ਬਰਾਬਰ ਹੈ। ਪਰ ਨਿੰਦਾ ਪਰ ਮਲ ਮੁੱਖ ਸੁਧੀ, ਕਹਿੰਦੇ ਆਪਣੇ ਮੁੱਖ ਨਾਲ ਪਰਾਈ ਗੰਦਗੀ ਖਾਣ ਦੇ ਬਰਾਬਰ ਹੈ ਨਿੰਦਾ ਕਰਨੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਦੀ ਪਰਿਭਾਸ਼ਾ ਕਰਦਿਆਂ ਵੀ ਐਸੇ ਬਚਨ ਸਭ ਤੋਂ ਪਹਿਲੀ ਗੱਲ ਕੀ ਕਹੀ ਕਿ ਖਾਲਸਾ ਸੋ ਜੋ ਨਿੰਦਾ ਤਿਆਗੇ। ਮੇਰਾ ਖਾਲਸਾ ਉਹ ਹੈ ਜਿਹੜਾ ਨਿੰਦਾ ਨਹੀਂ ਕਰਦਾ। ਇੱਥੇ ਵੀ ਆਪ ਬਚਨ ਕਹਿੰਦੇ ਨੇ ਕਿ ਜੇ ਭਲਾ ਉਹ ਠਾਕ ਤੀਰਥਾਂ ਤੇ ਚਲਿਆ ਜਾਏ ਕਿ ਮੈਂ ਨਿੰਦਾ ਤਾਂ ਕਰਦਾ ਹਾਂ ਤੇ ਤੀਰਥਾਂ ਤੇ ਇਸ਼ਨਾਨ ਕਰਕੇ ਮੇਰਾ ਉਧਾਰ ਹੋ ਜਾਏਗਾ। ਤਾਂ ਰਵਿਦਾਸ ਜੀ ਮਹਾਰਾਜ ਕਹਿੰਦੇ ਜੇ ਉਹ ਅੱਠ ਸੱਠ ਤੀਰਥ ਨਹਾਵੇ ਫਿਰ ਵੀ ਉਧਾਰ ਨਹੀਂ ਹੋਣਾ। ਅੱਗੇ ਗੱਲ ਕਰ ਰਹੇ ਹਨ ਅਗਲੀ ਪੰਕਤੀ ਵਿਚ,
ਜੇ ਉਹ ਦਵਾਦਸ ਸਿਲਾ ਪੁਜਾਵੇ।
ਦਵਾਦਸ ਦੋ ਤੇ ਦਸ ਬਾਰਾਂ, ਹਿੰਦੂ ਧਰਮ ਵਿਚ ਜਿੱਥੇ ਭਗਵਾਨ ਦੀ ਮੂਰਤੀ ਰੱਖੀ ਹੁੰਦੀ ਉਹਨਾਂ ਲੋਕਾਂ ਨੇ ਤੇ ਛੋਟੀਆਂ ਛੋਟੀਆਂ ਬਾਰਾਂ ਮੂਰਤੀਆਂ ਹੋਰ ਰੱਖੀਆਂ ਹੁੰਦੀਆਂ ਨੇ, ਉਹਨਾਂ ਨੂੰ ਪਾਰਖਦ ਕਹਿੰਦੇ ਨੇ। ਉਹ ਪਾਰਖਦ ਬਾਰਾਂ ਸਿਲਾਂ ਨੂੰ ਵੀ ਭਾਵੇਂ ਪੂਜ ਲਏ ਉਹ ਵਿਅਕਤੀ ਪਾਰਖਦਾਂ ਸਮੇਤ, ਜੇ ਉਹ ਦਵਾਦਸ ਸਿਲਾ ਪੂਜਾਵੇ ਉਹਨਾਂ ਪੱਥਰਾਂ ਦਾ ਪੁਜਾਰੀ ਬਣ ਜਾਏ। ਤੇ ਫਿਰ ਰਵਿਦਾਸ ਜੀ ਅਗਲੀ ਪੰਕਤੀ ਚ ਕਹਿੰਦੇ ਹਨ,
ਜੇ ਉਹ ਕੂਪ ਤਟਾ ਦੇਵਾਵੇ।
ਜੇ ਉਹ ਐਸਾ ਵਿਅਕਤੀ ਏਡਾ ਵੱਡਾ ਦਾਨੀ ਵੀ ਹੋ ਜਾਏ ਕਿ ਜਿੱਥੇ ਪਾਣੀ ਨਹੀਂ ਮਿਲਦਾ ਉੱਥੇ ਕਹੇ ਮੈਂ ਖੂਹ ਲਵਾ ਦਿੰਦਾ, ਤੇ ਰਵਿਦਾਸ ਜੀ ਮਹਾਰਾਜ ਕਹਿੰਦੇ ਬੇਸ਼ੱਕ ਉਹ ਖੂਹ ਲਵਾ ਵੀ ਦੇਵੇ ਉਸ ਜਗ੍ਹਾ ਤੇ ਜਾ ਕੇ। ਹਾਂਜੀ,
ਕਰਾ ਨਿੰਦ ਸਭ ਬਿਰਥਾ ਜਾਵੇ।
ਕਹਿੰਦੇ ਫਿਰ ਵੀ ਜੇ ਐਸਾ ਵਿਅਕਤੀ ਨਿੰਦਾ ਕਰਦਾ ਹੈ, ਨਾ ਉਹਦਾ ਖੂਹ ਲਵਾਇਆ ਕਿਸੇ ਕੰਮ ਹੈ, ਨਾ ਉਹਦਾ ਤੀਰਥਾਂ ਤੇ ਗਿਆ ਕਿਸੇ ਕੰਮ ਹੈ, ਨਾ ਉਹਦੀਆਂ ਜਿਹੜੀਆਂ ਬਾਰਾਂ ਸਿਲਾ ਪੂਜੀਆਂ ਨੇ ਉਹ ਕਿਸੇ ਕੰਮ ਨੇ, ਉਹਦਾ ਕੋਈ ਕਰਮ ਕਿਸੇ ਅਰਥ ਨਹੀਂ ਆਉਂਦਾ। ਜੇ ਉਹ ਨਿੰਦਾ ਕਰਦਾ ਤਾਂ ਸਾਰੇ ਕਰਮ ਵਿਅਰਥ ਚਲੇ ਜਾਂਦੇ ਹਨ।
ਸਾਧਕਾ ਨਿੰਦਕ ਕੈਸੇ ਤਰੇ।
ਸਾਧ ਦੀ ਨਿੰਦਾ ਕਰਨ ਵਾਲਾ ਕਿਵੇਂ ਤਰੇਗਾ? ਰਵਿਦਾਸ ਜੀ ਮਹਾਰਾਜ ਕਹਿੰਦੇ ਹਨ,
ਸਰ ਪਰ ਜਾਣੋ ਨਰਕ ਹੀ ਪਰ।
ਕਹਿੰਦੇ ਇਸ ਗੱਲ ਨੂੰ ਪੱਕੀ ਕਰਕੇ ਜਾਣੋ ਕਿ ਐਸਾ ਵਿਅਕਤੀ ਨਰਕਾਂ ਵਿਚ ਹੀ ਪਵੇਗਾ।
ਰਹਾਉ ਜੋ ਗ੍ਰਹਿਣ ਕਰਾ ਕੁਲ ਖੇਤ।
ਆਖੋ ਗੱਜ ਕੇ ਪਿਆਰਿਓ ਸਤਨਾਮ ਸ੍ਰੀ ਵਾਹਿਗੁਰੂ। ਜੇ ਭਲਾ ਰਵਿਦਾਸ ਜੀ ਕਹਿੰਦੇ ਐਸਾ ਨਿੰਦਾ ਕਰਨ ਵਾਲਾ ਵਿਅਕਤੀ ਕੁਰਕਸ਼ੇਤਰ ਦੀ ਧਰਤੀ ਤੇ ਜਾ ਕੇ ਰਹਿਣ ਲੱਗ ਜਾਏ, ਜਾਂ ਉਹ ਚੰਦਰ ਗ੍ਰਹਿਣ ਤੇ ਸੂਰਜ ਗ੍ਰਹਿਣ ਦੇ ਸਮੇਂ ਕੁਰਕਸ਼ੇਤਰ ਦੀ ਧਰਤੀ ਤੇ ਜਾ ਕੇ ਉਹਨੂੰ ਵੀਰਾਂ ਦੀ ਭੂਮੀ ਸਮਝ ਕੇ ਉੱਥੇ ਤਲਾਬ ਵਿਚ ਇਸ਼ਨਾਨ ਕਰਕੇ ਵੀ ਆ ਜਾਏ। ਤੇ ਰਵਿਦਾਸ ਜੀ ਅਗਲੀ ਪੰਕਤੀ ਚ ਕਹਿੰਦੇ ਹਨ,
ਅਰ ਪੈ ਨਾਰ ਸਿਗਾਰ ਸਮੇਤ।
ਤੇ ਐਸਾ ਵਿਅਕਤੀ ਆਪਣੀ ਔਰਤ ਨੂੰ ਸੋਲਾਂ ਸਿਗਾਰ ਕਰਾ ਕੇ ਗਹਿਣਿਆਂ ਨਾਲ ਲੱਦ ਕੇ ਭਰ ਕੇ ਸਮੇਤ ਗਹਿਣਿਆਂ ਦੇ ਔਰਤ ਨੂੰ ਦਾਨ ਕਰ ਦੇਵੇ, ਜਿਸ ਨੂੰ ਲੋਕ ਸਰਬੰਸ ਦਾਨ ਕਰਨਾ ਕਹਿੰਦੇ। ਗੁਰੂ ਸਾਹਿਬ ਨੇ ਸਾਡੇ ਤੋਂ ਸਰਬੰਸ ਦਾਨ ਕੀਤਾ। ਸਰਬੰਸ ਪਿਤਾ ਮਾਤਾ ਚਾਰੇ ਪੁੱਤਰ, ਆਪ ਸਾਡੇ ਲਈ ਕੁਰਬਾਨੀ ਕੀਤੀ, ਆਪ ਨੰਗੇ ਪੈਰੀ ਚੱਲ ਕੇ ਸਾਨੂੰ ਸਰਦਾਰੀ ਦੇਣ ਲਈ ਆਪ ਜੀ ਨੇ ਇਤਨੇ ਕਸ਼ਟ ਚੱਲੇ, ਤਾਂ ਉਹਨਾਂ ਨੇ ਸਾਡੇ ਤੋਂ ਸਰਬੰਸ ਦਾਨ ਕੀਤਾ ਹੈ। ਉਹ ਸਰਬੰਸ ਉਹਨਾਂ ਨੂੰ ਅੱਜ ਅਸੀਂ ਸਰਬੰਸ ਦਾਨ ਹੀ ਕਹਿੰਦੇ ਹਾਂ, ਪਰ ਕਹਿ ਦੇਣਾ ਬੜਾ ਸੌਖਾ ਹੈ, ਸਰਬੰਸ ਦਾਨ ਕਰਨਾ ਪਿਆਰੇ ਬੜਾ ਔਖਾ ਹੈ। ਉਹਨਾਂ ਨੇ ਕਰਿਆ ਉਹ ਸਰਬੰਸ ਦਾਨੀ ਅਖਵਾਇਸ਼। ਤਾਂ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਐਸਾ ਕੋਈ ਵਿਅਕਤੀ ਹੋਵੇ ਜਿਹੜਾ ਆਪਣੀ ਔਰਤ ਨੂੰ ਗਹਿਣੇ ਪਹਿਰਾ ਕੇ ਕੁਰਕਸ਼ੇਤਰ ਦੀ ਧਰਤੀ ਤੇ ਜਾ ਕੇ ਦਾਨ ਕਰ ਦੇਵੇ। ਹਾਂਜੀ,
ਸਗਲ ਸਿਮਰਤ ਸਰਵਨੇ ਸੁਨਾ।
ਹਿੰਦੂ ਧਰਮ ਦੀਆਂ ਉਹ ਧਾਰਮਿਕ ਪੁਸਤਕਾਂ ਜਿਨ੍ਹਾਂ ਨੂੰ ਸਿਮਰਤੀਆਂ ਕਹਿੰਦੇ ਨੇ, ਜਿਨ੍ਹਾਂ ਦੀ ਗਿਣਤੀ 27 ਹੈ, ਉਹ 27 ਸਿਮਰਤੀਆਂ ਨੂੰ ਵੀ ਜੇ ਉਹ ਵਿਅਕਤੀ ਆਪਣੇ ਕੰਨਾਂ ਨਾਲ ਸੁਣ ਲੈ ਕਿ ਮੇਰੇ ਜਿਹੜਾ ਪਾਪ ਕੀਤਾ ਹੈ ਉਹਦਾ ਪ੍ਰਾਸ਼ਚਿਤ ਹੋ ਜਾਏਗਾ, ਮੈਂ ਪਾਪ ਤੋਂ ਮੁਕਤ ਹੋ ਜਾਵਾਂਗਾ, ਪਾਪ ਤੋਂ ਬਰੀ ਹੋ ਜਾਵਾਂਗਾ, ਐਸਾ ਵਿਅਕਤੀ ਕਹਿਣ ਲੱਗੇ ਸਾਰੀਆਂ ਸਿਮਰਤੀਆਂ ਨੂੰ ਵੀ ਜੇ ਆਪਣੇ ਕੰਨਾਂ ਨਾਲ ਸੁਣ ਲੈਂਦਾ ਹੈ।
ਕਰਾ ਨਿੰਦ ਕਵਨ ਨਹੀਂ ਗੁਣ।
ਕਹਿੰਦੇ ਸਿਮਰਤੀਆਂ ਸੁਣ ਕੇ ਵੀ ਜੇ ਉਹ ਨਿੰਦਾ ਕਰਦਾ ਤਾਂ ਫਿਰ ਉਹਦੀਆਂ 27 ਸਿਮਰਤੀਆਂ ਸੁਣੀਆਂ ਕੋਈ ਗੁਣ ਨਹੀਂ ਰੱਖਦੀਆਂ। ਰਵਿਦਾਸ ਜੀ ਮਹਾਰਾਜ ਕਹਿ ਰਹੇ ਹਨ,
ਜੇ ਉਹ ਅਨੇਕ ਪ੍ਰਸਾਦ ਕਰਾਵਾ,
ਜੇ ਉਹ ਅਨੇਕ ਤਰੀਕਿਆਂ ਨਾਲ ਭੋਜਨ ਤਿਆਰ ਕਰ ਕਰਕੇ ਗਰੀਬਾਂ ਦੇ ਵਿਚ ਸਦਾ ਵਰਤ ਲਾ ਦੇਵੇ, ਉਹਨਾਂ ਨੂੰ ਭੁੱਖਿਆਂ ਨੂੰ ਭੋਜਨ ਛਕਾਏ ਕਿ ਮੈਂ ਦਾਨ ਪੁੰਨ ਕਰਦਾ, ਮੇਰੇ ਪਾਪ ਦਾ ਪ੍ਰਾਸ਼ਚਿਤ ਹੋ ਜਾਏਗਾ ਕਿਉਂਕਿ ਮੈਂ ਨਿਤ ਨਵੇਂ ਪਦਾਰਥ ਤਿਆਰ ਕਰਦਾ, ਉਹਨਾਂ ਲੋਕਾਂ ਨੂੰ ਛਕਾਉਂਦਾ ਹਾਂ ਤੇ ਮੈਂ ਨਿੰਦਾ ਕਰਨਾ ਇਹਦਾ ਪ੍ਰਾਸ਼ਚਿਤ ਕਰ ਲਵਾਂ। ਕਹਿੰਦੇ ਜੇ ਉਹ ਅਨਕ ਪ੍ਰਸਾਦ ਕਰਾਵੇ, ਅਗਲੀ ਪੰਕਤੀ ਚ ਕਹਿੰਦੇ
ਉਮਦਾਨ ਸੋਭਾ ਮੰਡਪ ਪਾਵੇ,
ਜ਼ਮੀਨ ਦਾ ਦਾਨੀ ਵੀ ਹੋ ਜਾਏ, ਚੰਗੇ ਮਕਾਨ ਬਣਾ ਕੇ ਉਹਨਾਂ ਚ ਰਹਿੰਦਾ ਹੋਵੇ, ਉਹਨਾਂ ਮੰਡਪ ਮਕਾਨਾਂ ਵਿਚ ਰਹਿੰਦਿਆਂ ਉਹਦੀ ਸੋਭਾ ਹੋਵੇ, ਸੰਸਾਰ ਦੇ ਲੋਕ ਭਾਵੇਂ ਉਹਨੂੰ ਧੰਨਵਾਨ ਜਾਣ ਕੇ ਉਹਦੇ ਸਦਾ ਵਰਤ ਕਰਕੇ ਜਾਂ ਹੋਰ ਗੱਲਾਂ ਕਰਕੇ ਉਹਦੀ ਸੋਭਾ ਕਰਨ।
ਆਪਣਾ ਵਿਗਾਰ ਬੁਰਾਨਾ ਸੰਡ,
ਆਪਣਾ ਤਾਂ ਵਿਗਾੜ ਦੇਵੇ ਪਰ ਬਗਾਨੇ ਕਾਰਜਾਂ ਨੂੰ ਰਾਸ ਕਰੇ ਨਾ। ਰਵਿਦਾਸ ਜੀ ਮਹਾਰਾਜ ਕਹਿੰਦੇ ਹਨ,
ਕਰੇ ਨਿੰਦ ਬੋ ਜੋਨੀ ਹੰਡ।
ਕਹਿੰਦਾ ਫਿਰ ਵੀ ਇੰਨਾ ਕੁਝ ਕਰਕੇ ਵਿਅਕਤੀ ਜੇ ਨਿੰਦਾ ਕਰਦਾ ਹੈ ਤੇ ਫਿਰ ਪਿਆਰੇ ਉਹਨੂੰ ਬਹੁਤੀਆਂ ਜੂਨਾਂ ਵਿਚ ਹੰਡ ਹੈ ਤਾਂ ਭਾਵੇਂ ਹੰਡਾਉਣੀਆਂ ਪੈਂਦੀਆਂ ਨੇ, ਉਹਨਾਂ ਜੂਨਾਂ ਵਿਚ ਅਨੇਕਾਂ ਵਿਚ ਜਾਣਾ ਪੈਂਦਾ ਹੈ ਨਿੰਦਾ ਕਰਨ ਦਾ। ਐਸਾ ਫਲ ਰਵਿਦਾਸ ਜੀ ਮਹਾਰਾਜ ਦੱਸਦੇ ਹਨ,
ਨਿੰਦਾ ਕਹਾਂ ਕਰੋ ਸੰਸਾਰਾ,
ਐ ਸੰਸਾਰ ਦੇ ਲੋਗੋ ਕਿਉਂ ਨਿੰਦਾ ਕਰਦੇ ਹੋ? ਰਵਿਦਾਸ ਜੀ ਕਹਿੰਦੇ ਕਿਸ ਵਾਸਤੇ ਨਿੰਦਾ ਕਰਦੇ ਹੋ?
ਨਿੰਦਕ ਕਾ ਪ੍ਰਗਟ ਪਾਇਆ,
ਨਿੰਦਕ ਦਾ ਜਿਹੜਾ ਪ੍ਰਤਾਪ ਹੈ ਉਹ ਲੋਕ ਤੇ ਪ੍ਰਲੋਕ ਵਿਚ ਪ੍ਰਗਟ ਹੋ ਜਾਂਦਾ ਹੈ।
ਨਿੰਦਕ ਸੋਧ ਸਾਧ ਵਿਚਾਰਿਆ,
ਇਉਂ ਨਹੀਂ ਪ੍ਰਗਟ ਹੁੰਦਾ ਕਿ ਉਹ ਨਿੰਦਾ ਕਰਦਾ ਤੇ ਦਰਗਾਹ ਵਿਚ ਪ੍ਰਗਟ ਹੋ ਗਿਆ ਉਹਨੂੰ ਮਾਣ ਮਿਲੇਗਾ, ਨਹੀਂ ਮਾਣ ਨਹੀਂ ਮਿਲੇਗਾ ਉਹਨੂੰ, ਦਰਗਾਹ ਵਿਚ ਧੱਕੇ ਪੈਣਗੇ। ਬਾਣੀ ਦੇ ਐਸੇ ਬਚਨ ਨੇ ਕਿ ਸਿਮਰਨ ਤੋਂ ਬਿਨਾਂ ਦਰਗਾਹ ਵਿਚ ਧੱਕੇ ਪੈਂਦੇ ਨੇ, ਈਸ਼ਵਰ ਦੇ ਨਾਮ ਤੋਂ ਬਿਨਾਂ ਦਰਗਾਹ ਵਿਚ ਪੁੱਛਦਾ ਕੋਈ ਨਹੀਂ, ਉੱਥੇ ਨਾਮ ਨਾਲ ਪੁੱਛ ਪੜਤਾਲ ਹੁੰਦੀ ਹੈ। ਜਿਹੜੇ ਨਾਮ ਜਪਦੇ ਉਹਨਾਂ ਨੂੰ ਰੇ ਰੇ ਦਰਗਾਹ ਕਹਾ ਨਾ ਕਹੂ, ਆਓ ਬੈਠ ਆਦਰ ਸਭ ਦੇਉ, ਉਹਨਾਂ ਦਾ ਸਤਿਕਾਰ ਹੁੰਦਾ ਹੈ। ਜਿਹੜੇ ਨਾਮ ਤੋਂ ਹੀਣੇ ਨੇ ਉਹਨਾਂ ਨੂੰ ਇਹ ਮਸੂਲੀਆ ਜਮ ਰਸਤੇ ਵਿਚ ਹੀ ਲੁੱਟ ਲੈਂਦਾ। ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਚ ਬਚਨ ਨੇ ਕਿ ਉਹਨਾਂ ਨੂੰ ਜਮ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵਹ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ, ਕੋਟ ਤੀਰਥ ਮੱਜਨ ਇਸਨਾਨਾ ਇਸ ਕਲ ਮੈਂ ਮੈਲ ਭਰੀਜੈ, ਸੰਤ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ, ਬੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨ ਹੋਈ, ਏਕ ਅੱਖਰ ਜੋ ਗੁਰਮੁਖ ਜਾਪੈ ਜਿਸ ਕੀ ਨਿਰਮਲ ਸੋਈ। ਜੋ ਨਾਮ ਨਾਲ ਜੁੜਦਾ ਉਸ ਦਾ ਉਧਾਰ ਹੁੰਦਾ, ਜੋ ਨਾਮ ਤੋਂ ਦੂਰ ਚਲੇ ਜਾਂਦਾ ਉਹਨੂੰ ਦਰਗਾਹ ਵਿਚ ਪ੍ਰਗਟ ਤਾਂ ਉਹ ਵੀ ਹੁੰਦਾ ਪਰ ਉਹਨੂੰ ਟੋਈ ਨਹੀਂ ਮਿਲਦੀ। ਸਤਿਗੁਰੂ ਜੀ ਕਹਿੰਦੇ ਉਹ ਲੇਖਾ ਦੇਣ ਲਈ ਦੂਸਰੇ ਪਾਸੇ ਜਾਂਦਾ ਹੈ। ਅਗਲੀਆਂ ਪੰਕਤੀਆਂ ਚ ਆਪ ਕਹਿ ਰਹੇ ਹਨ,
ਨਿੰਦਕ ਸੋਧ ਸਾਧ ਵਿਚਾਰਿਆ,
ਕਹਿੰਦੇ ਸਾਰੀ ਗੱਲ ਨੂੰ ਸੋਧ ਕੇ ਰੱਬ ਦੇ ਪਿਆਰਿਆਂ ਨੇ ਐਸੀ ਵਿਚਾਰ ਕੀਤੀ ਹੈ।
ਰਵਿਦਾਸ ਪਾਪੀ ਨਰਕ ਸਿਧਾਰਿਆ,
ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਐਸਾ ਪਾਪੀ ਜੋ ਰੱਬ ਦੇ ਪਿਆਰੇ ਸਾਧਾਂ ਦੀ ਨਿੰਦਾ ਕਰਨ ਵਾਲਾ ਹੈ, ਆਪ ਜੀ ਕਹਿੰਦੇ ਨੇ ਉਹ ਨਰਕਾਂ ਨੂੰ ਚਲਿਆ ਗਿਆ। ਗੁਰੂ ਪਿਆਰਿਓ, ਇੱਥੇ ਹੀ ਸਮਾਪਤੀ ਹੈ। ਅੱਜ ਦਾ ਇਹ ਆਖਰੀ ਦੀਵਾਨ ਸੀ। 2 ਮਹੀਨੇ ਲਗਾਤਾਰ ਆਪ ਸੰਗਤ ਦੀ ਗੁਰੂ ਕੇ ਪਾਵਨ ਬਚਨਾਂ ਦੁਆਰਾ ਸਤਿਗੁਰੂ ਦੀ ਦਇਆ ਮਾਇਆ ਨਾਲ ਵਿਚਾਰ ਭਗਤ ਬਾਣੀ ਦੀ ਵਿਚਾਰ ਦੀ ਸੇਵਾ ਕੀਤੀ ਹੈ। ਆਪ ਸੰਗਤਾਂ ਨੇ ਬੇਅੰਤ ਮਾਣ ਆਦਰ ਬਖਸ਼ਿਸ਼ ਕੀਤਾ। ਗੁਰੂ ਸਵਾਰੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਬੇਅੰਤ ਮਾਣ ਆਦਰ ਮਿਲਿਆ ਹੈ। ਆਪ ਸਾਰਿਆਂ ਨੇ ਸਤਿਕਾਰ ਕੀਤਾ ਹੈ। ਇੰਨੇ ਸਮੇਂ ਵਿਚ ਮੈਨੂੰ ਇਸ ਲਾਈਨ ਵਿਚ ਆਇਆ ਕੋਈ 26 ਸਾਲ ਦੇ ਕਰੀਬ ਹੋ ਗਏ। ਕਦੇ ਐਸਾ ਨਹੀਂ ਸੋਚਿਆ ਗਿਆ ਕਿ ਬਾਣੀ ਪੜ੍ਹਦਿਆਂ ਕਿਸੇ ਦੀ ਨਿੰਦਾ ਕੀਤੀ ਜਾਏ, ਵਿਚਾਰ ਕਰਦਿਆਂ ਕਿਸੇ ਵਿਅਕਤੀ ਦੀ ਉਸਤਤ ਕੀਤੀ ਜਾਏ। ਮੈਨੂੰ ਗੁਰੂ ਨੇ ਆਪਣੀ ਉਸਤਤ ਕਰਨ ਦੇ ਕੰਮ ਵਿਚ ਲਾਇਆ ਔਰ ਮੇਰੇ ਲਈ ਤੁਸੀਂ ਵੀ ਅਰਦਾਸ ਕਰਿਓ ਕਿ ਜਿੰਨਾ ਸਮਾਂ ਸਵਾਸ ਵਸ ਚੱਲਦੇ ਨੇ ਸਰੀਰ ਵਿਚ, ਗੁਰੂ ਦੀ ਉਸਤਤ ਕਰਕੇ ਸੰਗਤਾਂ ਨੂੰ ਸੁਣਾਉਂਦੇ ਰਹੀਏ। ਕਿਸੇ ਵਿਅਕਤੀ ਦੀ ਉਸਤਤ ਨਾ ਨਿੰਦਾ, ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੋਵਾਂ ਤੋਂ ਕਿਰਪਾ ਕਰਕੇ ਬਖਸ਼ੀ ਰੱਖਣ, ਇਹਨਾਂ ਤੋਂ ਦੂਰ ਲੈ ਜਾਣ, ਨਾ ਨਿੰਦਾ ਕਰਾਣ ਨਾ ਉਸਤਤ ਕਰਾਣ, ਤੇ ਆਪਣੀ ਉਸਤਤ ਗੁਰੂ ਉਸਤਤ ਆਪਣੀ ਕਰਾਏ ਤੇ ਗੁਰੂ ਨਿਰੰਕਾਰ ਦੀ ਉਸਤਤ ਕਰਾਏ, ਐਸੀ ਇੱਛਾ ਹੈ। ਇੰਨੇ ਦਿਨਾਂ ਵਿਚ ਕੋਈ ਐਸਾ ਸ਼ਬਦ, ਕਿਉਂਕਿ ਅਲਪਗ ਜੀਵ ਹਾਂ, ਘੱਟ ਬੁੱਧੀ ਵਾਲਾ, ਬੋਲਦਿਆਂ ਕਈ ਵਾਰ ਐਸੇ ਸ਼ਬਦ ਨਿਕਲ ਜਾਂਦੇ ਜਿਨ੍ਹਾਂ ਨਾਲ ਸੰਗਤ ਵਿਚੋਂ ਕਿਸੇ ਪ੍ਰੇਮੀ ਦੇ ਮਨ ਨੂੰ ਠੇਸ ਲੱਗੀ ਹੋਵੇ। ਮੈਂ ਆਪ ਸਾਰਿਆਂ ਤੋਂ ਦੋ ਹੱਥ ਜੋੜ ਕੇ ਉਸ ਦੀ ਮਾਫੀ ਮੰਗਦਾ। ਮੈਨੂੰ ਇੱਥੇ ਆਇਆ 2 ਮਹੀਨੇ ਹੋ ਗਏ। ਅਸੀਂ 11 ਜਣੇ 11 ਸਿੰਘ ਗੁਰੂ ਸਵਾਰੇ ਭਾਈ ਦਲਜੀਤ ਸਿੰਘ ਦੇ ਘਰ ਵਿਖੇ ਰਹਿ ਰਹੇ ਤੇ 11 ਬੰਦਿਆਂ ਦੀ ਇਹ ਸੇਵਾ ਕਰਦੇ 2 ਮਹੀਨਿਆਂ ਤੋਂ। ਇਨ੍ਹਾਂ ਮੁਲਕਾਂ ਵਿਚ ਆਪ ਸਾਰਿਆਂ ਨੂੰ ਪਤਾ ਹੈ ਕਿ 4 ਵਿਅਕਤੀਆਂ ਨੂੰ ਸਾਹਮਣਾ ਕਠਿਨ ਹੋ ਜਾਂਦਾ। ਇੱਥੋਂ ਦੇ ਪ੍ਰਬੰਧਕ ਸੱਜਣਾਂ ਨੇ, ਕੁਝ ਕੁ ਨੇ ਐਸਾ ਚਾਹਿਆ ਕਿ ਗੁਰੂ ਘਰ ਵਿਚੋਂ ਕੋਈ ਵਸਤੂਆਂ ਲੈ ਜਾਇਆ ਕਰੋ, ਸੇਵਾ ਕਰੋ। ਉਨ੍ਹਾਂ ਨੇ ਦੁੱਧ ਇਤਾਦਕ ਦਿੱਤਾ ਵੀ। ਅਰੇ ਮੈਨੂੰ ਕਹਿਣ ਲੱਗੇ ਕਿ ਬਾਬਾ ਜੀ, ਮੇਰੇ ਮਨ ਤੇ ਇਸ ਗੱਲ ਦਾ ਬੋਝ ਰਹੇਗਾ ਕਿ ਰਹੋ ਤੁਸੀਂ ਮੇਰੇ ਘਰ ਵਿਚ ਤੇ ਦੁੱਧ ਆਏ ਗੁਰਦੁਆਰਾ ਸਾਹਿਬ ਵਿਚੋਂ। ਤੋ ਇਹਨਾਂ ਮੈਨੂੰ ਅੱਜ ਸਵੇਰੇ $300 ਦਿੱਤਾ। ਅਰੇ ਕਿਹਾ ਕਿ ਮੈਂ ਆਪਣਾ ਬੋਝ ਲਾਉਣਾ ਚਾਹੁੰਦਾ, ਇਹ ਉਸ ਦੁੱਧ ਦੀ ਸੇਵਾ ਮੇਰੇ ਵੱਲੋਂ ਗੁਰੂ ਘਰ ਵਿਚ ਦੇ ਦਿਓ। ਤੇ ਪਿਆਰਿਓ, ਆਹ ਸੇਵਾ ਜਿਹੜੀ ਇਹਨੇ ਮੈਨੂੰ ਦਿੱਤੀ ਹੈ $300, ਇਹ ਕੋਈ ਵੀ ਪ੍ਰਬੰਧਕ ਸੱਜਣ ਆ ਕੇ ਲੈ ਲੈ ਤੇ ਚਲੋ। ਇਹ ਗੁਰਮੁਖ ਪਿਆਰਾ ਹੈ, ਉਹਨਾਂ ਦੀ ਪ੍ਰਬੰਧਕਾਂ ਦੀ ਆਪਣੀ ਸੋਚ ਸੀ ਕਿ ਗੁਰੂ ਘਰ ਵਿਚੋਂ ਇਹਨੂੰ ਇਕੱਲੇ ਤੇ ਬੋਝ ਨਾ ਪਏ, ਪਰ ਉਹਨੇ ਬੋਝ ਮੰਨਿਆ ਨਹੀਂ। ਉਹਨੇ ਐਸੇ ਬਚਨ ਵੀ ਕਹੇ ਕਿ ਮੈਂ ਦਸਵੰਧ ਦਿੰਦਾ ਤੇ ਮੇਰੀ ਦਸਵੰਧ ਦੀ ਮਾਇਆ ਸਫਲੀ ਹੋ ਜਾਏਗੀ। ਤੁਸੀਂ ਇੰਨੀ ਦੇਰ ਮੇਰੇ ਘਰ ਵਿਚ ਰਹੇ ਹੋ, ਬਾਣੀ ਪੜ੍ਹਦੇ ਹੋ, ਔਰ ਗੁਰੂ ਦੀ ਕਿਰਪਾ, ਮੈਂ ਸਤਿਗੁਰੂ ਅੱਗੇ ਅਰਦਾਸ ਕਰਾਂਗਾ ਕਿ ਸਤਿਗੁਰੂ ਐਸੇ ਗੁਰਸਿੱਖਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਆਪਣੇ ਦਰ ਦੀ ਸੇਵਾ ਲੈਂਦੀ ਰਹਿਣਾ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਨਾਮ ਨਾਲ ਜੋੜਨਾ, ਇਹਨਾਂ ਦੇ ਮਾਇਆ ਖਜ਼ਾਨੇ ਮਾਲੋ ਮਾਲ ਕਰਨੇ, ਜਿਨ੍ਹਾਂ ਦੇ ਮਨ ਵਿਚ ਸਿੱਖੀ ਦੀ ਸੇਵਾ ਦੀ ਐਸੀ ਲਗਨ ਹੈ। ਯਾਰਿਓ, ਇਤਿਹਾਸ ਵਿਚ ਬਚਨ ਮਿਲਦੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਕਦੇ ਕਹੇ ਸਨ ਕਿ ਸਿੱਖਣ ਕਰਤੇ ਸਮਰੈ ਬਾਤਾਂ, ਸਿੱਖ ਸਮਾਨ ਅਵਰ ਨਹੀਂ ਨਾਤਾ, ਸਿੱਖ ਤ੍ਰਿਪਤ ਤਾਂ ਮੈਂ ਤ੍ਰਿਪਤਾਇਓ, ਸਿੱਖ ਮੋਰੋ ਰੂਪ ਸੁਹਾਇਓ। ਘਟਨਾ ਕੀ ਵਾਪਰੀ? ਮਠਿਆਈ ਬਣੀ, ਬਰਾਤੀਆਂ ਨੂੰ ਦੇਣ ਦੀ ਪਹਿਲ ਜ਼ਾਹਰ ਕੀਤੀ ਗਈ। ਸੰਗਤ ਨੂੰ ਕਿਹਾ ਵੱਧ ਛਕਾਵਾਂਗੇ। ਗੁਰੂ ਸਾਹਿਬ ਨੇ ਐਸਾ ਸਰਾਪ ਦੇ ਦਿੱਤਾ, ਕਹਿਣ ਲੱਗੇ ਮੇਰਾ ਗੁਰੂ ਚਾਹੇਗਾ, ਬੀਬੀ ਵੀਰੋ ਜੀ ਦੀ ਸ਼ਾਦੀ ਸੀ, ਇਹ ਮਠਿਆਈ ਘੋੜਿਆਂ ਦੇ ਪੈਰਾਂ ਥੱਲੇ ਰੁੜੇਗੀ, ਇਹਨੂੰ ਕੋਈ ਖਾ ਨਹੀਂ ਸਕੇਗਾ। ਅਟੈਕ ਹੋ ਗਿਆ। ਗੁਰੂ ਸਾਹਿਬ ਨੂੰ ਬੀਬੀ ਵੀਰੋ ਜੀ ਦੀ ਸ਼ਾਦੀ ਚਬਾੜ ਪਿੰਡ ਜਾ ਕੇ ਕਰਨੀ ਪਈ। ਆਪ ਜੀ ਨੇ ਸ਼ਾਦੀ ਉੱਥੇ ਕੀਤੀ ਪਿਆਰੇ ਹੋ, ਤੇ ਘੋੜਿਆਂ ਦੇ ਪੈਰਾਂ ਥੱਲੇ ਮਠਿਆਈ ਰੁੜੀ। ਜਦੋਂ ਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਨੇ ਪੁੱਛਿਆ ਕਿ ਆਪਨੇ ਐਸਾ ਕਿਉਂ ਕੀਤਾ, ਤੇ ਗੁਰੂ ਸਾਹਿਬ ਨੇ ਉਦੋਂ ਜਿਹੜੇ ਬਚਨ ਕਹੇ ਇਤਿਹਾਸ ਵਿਚ ਅੰਕਿਤ ਨੇ ਕਿ ਸਿੱਖਣ ਕਰਤੇ ਸਮਰੈ ਬਾਤਾਂ, ਸਿੱਖ ਸਮਾਨ ਅਵਰ ਨਹੀਂ ਨਾਤਾ, ਸਿੱਖ ਤ੍ਰਿਪਤ ਤਾਂ ਮੈਂ ਤ੍ਰਿਪਤਾਇਓ, ਸਿੱਖ ਮੋਰੋ ਰੂਪ ਸੁਹਾਇਓ, ਕਹਾਂ ਤੁਛ ਥੀ ਇਹ ਮਿਠਾਈ, ਜੋ ਮੇਰੇ ਸਿੱਖਣ ਨੇ ਖਾਈ, ਤਾਂ ਤੇ ਲੁੱਟ ਗਈ ਇਹ ਮਿਠਾਈ, ਜੋ ਸਿੱਖਣ ਕੇ ਕੰਮ ਨਾ ਆਈ। ਪਿਆਰਿਓ, ਇਹਨਾਂ ਨੇ ਇੰਨੀ ਸੇਵਾ ਕੀਤੀ, ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਸਦੀਵ ਕਾਲ ਚੜ੍ਹਦੀਆਂ ਕਲਾ ਕਰਨ। ਮੈਂ ਆਪ ਸਾਰੀਆਂ ਸਿੱਖ ਸੰਗਤਾਂ ਦਾ ਵੀ, ਜਿੰਨੇ ਮੇਰੇ ਸਰੀਰ ਦੇ ਰੋਮ ਨੇ, ਜੇ ਮੈਂ ਉਹਨੇ ਜਨਮ ਲੈ ਕੇ ਵੀ ਤੁਹਾਡਾ ਧੰਨਵਾਦ ਕਰਾਂ ਤੇ ਮੈਂ ਨਹੀਂ ਕਰ ਸਕਦਾ, ਕਿਉਂਕਿ ਅੱਜ ਦੇ ਕਲਯੁਗ ਦੇ ਸਮੇਂ ਵਿਚ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਤੁਸੀਂ 2 ਮਹੀਨੇ ਲਗਾਤਾਰ ਆ ਕੇ ਇਸ ਪਵਿੱਤਰ ਬਾਣੀ ਨੂੰ ਸਰਵਣ ਕਰਦੇ ਰਹੇ ਹੋ। ਕਈ ਕਈ ਗੁਰਸਿੱਖ ਐਸੇ ਨੇ ਜਿਨ੍ਹਾਂ ਨੇ ਇੱਕ ਦਿਨ ਵੀ ਖੁਜਾਇਆ ਨਹੀਂ, ਕਈਆਂ ਨੂੰ ਕਮਾ ਕਰਕੇ ਕੋਈ ਦਿਨ ਖੁੰਡ ਗਿਆ ਹੋਏਗਾ, ਪਰ ਨੇ ਕਈ ਐਸੇ ਨੇ ਜਿਨ੍ਹਾਂ ਨੇ ਇੱਕ ਦਿਨ ਵੀ ਮਿਸ ਨਹੀਂ ਕੀਤਾ। ਤਾਂ ਸਤਿਗੁਰੂ ਪਾਤਸ਼ਾਹ ਇਸੇ ਤਰ੍ਹਾਂ ਹੀ ਆਪ ਸਾਰੀਆਂ ਸਿੱਖ ਸੰਗਤਾਂ ਨੂੰ ਆਪਣੇ ਪਾਵਨ ਚਰਨਾਂ ਨਾਲ ਜੋੜ ਕੇ ਨਾਮ ਬਾਣੀ ਦੁਆਰਾ ਆਪ ਜੀ ਦਾ ਭਲਾ ਕਰਨ, ਰਹਿਮਤ ਕਰੇ ਸਤਿਗੁਰੂ, ਆਪ ਜੀ ਦੇ ਆਰ ਬੁਖਾਰ ਹਮੇਸ਼ਾ ਭਰੇ ਰਹਿਣ, ਔਰ ਚੜ੍ਹਦੀਆਂ ਕਲਾ ਦਾ ਜੀਵਨ ਬਤੀਤ ਕਰੋ, ਸਿੱਖ ਸੰਗਤਾਂ ਨਾਮ ਨਾਲ ਜੁੜਨ। ਗੁਰੂ ਵਾਲੇ ਭਾਈ ਜੋਗਿੰਦਰ ਸਿੰਘ ਜੀ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਕੋਈ ਤਿੰਨ ਹਫ਼ਤੇ ਇੱਥੇ ਆਇਆਂ ਨੂੰ ਇਹਨਾਂ ਨੂੰ ਹੋ ਗਏ, ਇਹਨਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਇੱਥੇ ਆਪਣੇ ਕੋਲ ਬਿਠਾਇਆ, ਆਹ ਜਿਹੜੇ ਬੱਚੇ ਸਾਹਮਣੇ ਬੈਠੇ ਨੇ ਤੁਹਾਡੇ, ਇਹਨਾਂ ਨੇ ਕੱਲ ਹੀ ਅੰਮ੍ਰਿਤਪਾਨ ਕੀਤਾ, ਔਰ ਇਹਨਾਂ ਦੀ ਇਹ ਤਿੰਨ ਹਫ਼ਤਿਆਂ ਦੀ ਮਿਹਨਤ ਹੈ। ਜਿਨ੍ਹਾਂ ਨੇ ਬੱਚਿਆਂ ਨੇ ਆਪ ਕਿਹਾ ਕਿ ਅਸੀਂ ਅੰਮ੍ਰਿਤ ਛਕਣਾ ਹੈ, ਉਹਨਾਂ ਦੇ ਮਾਂ ਬਾਪ ਤੋਂ ਵੀ ਉਹਨਾਂ ਮਨਜ਼ੂਰੀ ਲਈ, ਜਿਨ੍ਹਾਂ ਦੇ ਮਾਂ ਬਾਪ ਖੁਸ਼ ਹੋਏ ਉਹਨਾਂ ਆਪਣੇ ਬੱਚਿਆਂ ਨੂੰ ਕੱਲ ਅੰਮ੍ਰਿਤਪਾਨ ਕਰਾਇਆ, ਜਿਨ੍ਹਾਂ ਮਾਂ ਬਾਪ ਦੇ ਥੋੜੇ ਮਨ ਡਾਵਾਂ ਡੋਲ ਸਨ, ਕਹਿੰਦੇ ਵੱਡੇ ਹੋ ਲੈਣ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਨਹੀਂ, ਇੱਕ ਬੱਚਾ ਹੈ ਜੇ ਮਾਂ ਉਹਦਾ ਪਜਾਮੇ ਦਾ ਨਾਲਾ ਬੰਨ ਕੇ ਦਿੰਦੀ ਹੈ, ਉਹਦੀ ਪੈਂਟ ਦੇ ਬਟਨ ਲਾਉਂਦੀ ਹੈ, ਤਾਂ ਮਾਂ ਉਹਦੇ ਕਛਹਿਰੇ ਦਾ ਨਾਲਾ ਵੀ ਬੰਨ ਸਕਦੀ ਹੈ। ਮਾਂ ਦਾ ਫਰਜ਼ ਹੈ ਉਹਨੂੰ ਅੰਮ੍ਰਿਤ ਵਿੱਚ ਬੱਚੇ ਦੀ ਸਹਾਇਤਾ ਕੀਤੀ ਜਾਏ। ਜਦੋਂ ਬੱਚਾ ਵੱਡਾ ਹੋਏਗਾ, ਅੰਮ੍ਰਿਤ ਲਈ ਮਾਂ ਦੱਸੇਗੀ, ਬਾਪ ਦੱਸੇਗਾ, ਵੱਡਾ ਹੋ ਕੇ ਉਹ ਗੱਲ ਉਹਦੇ ਅੰਦਰ ਪਰਪੱਕ ਹੋ ਜਾਏਗੀ। ਤਾਂ ਮੈਂ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਅਤੇ ਇਹਨਾਂ ਬੱਚਿਆਂ ਦਾ, ਇਹਨਾਂ ਦੇ ਮਾਤਾ ਪਿਤਾ ਦਾ, ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰੂ ਕਾ ਉਪਦੇਸ਼ ਪਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕੀਤਾ ਹੈ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ। ਅੱਜ ਦਾਸਾਂ ਨੇ ਵੈਨਕੂਵਰ ਲਈ ਚਲੇ ਜਾਣਾ, ਅੱਗੋਂ ਫਿਰ ਨਦੀਆਂ ਵਾਹ ਸੁਣਿਆ ਮੇਲਾ ਸੰਜੋਗੀ ਰਾਮ, ਜਦੋਂ ਵੀ ਉਹ ਆਪ ਸਾਰਿਆਂ ਦੇ ਦੀਦਾਰ ਕਰਾਏਗਾ ਉਦੋਂ ਕੀਤੇ ਜਾਣਗੇ। ਹੁਣ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।